ਹੋਲੇ ਦੀ ਸਮਾਪਤੀ ਦਸ ਚੇਤਰ ਹੀ ਨਾਮਧਾਰੀ ਦਰਬਾਰ ਦੀ ਇਕੱਤਰਤਾ ਵਿੱਚ ਚੋਖੀ ਵਿਚਾਰ ਬਾਅਦ ਮਤੇ ਸਰਬਸੰਮਤੀ ਨਾਲ ਪਾਸ ਹੋਏ। ਮਤਾ ਨੰਬਰ ਇੱਕ, ਕਾਂਗਰਸ ਰਾਜ ਗਊ ਹੱਤਿਆ ਬੰਦ ਕਰੇ। ਜਦ ਦੁੱਧ ਤੇ ਖੇਤੀ ਯੋਗ ਬੈਲਾਂ ਦੇ ਖਿਆਲੋਂ ਪਾਕਿਸਤਾਨ ਦੀ ਸਰਕਾਰ ਨੇ ਗਊ ਹੱਤਿਆ ਬੰਦ ਕੀਤੀ ਹੈ। ਮਤਾ ਨੰਬਰ ਦੋ, ਨਾਮਧਾਰੀਆਂ ਖਿਲਾਫ ਪਾਰਟੀ ਦੇ ਸਿੱਖਾਂ ਨੂੰ ਬਿਨਾਂ ਕਿਸੇ ਸ਼ਰਤ ਪੰਥ ਵਿੱਚ ਮਿਲਾਇਆ ਜਾਵੇ। ਇਸ ਕੰਮ ਲਈ ਸੰਤ ਮੰਗਲ ਸਿੰਘ ਜੀ, ਸੰਤ ਅਰਵੇਲ ਸਿੰਘ ਤੇ ਸਰਦਾਰ ਲਛਮਣ ਸਿੰਘ ਦੀ ਸੇਵਾ ਲਾਈ। ਮਤਾ ਨੰਬਰ ਤਿੰਨ, ਹਿੰਦੂ ਤੇ ਸਿੱਖਾਂ ਦੀ ਵਿੱਥ ਜੋ ਹੈ ਸੋ ਮੇਟੀ ਜਾਵੇ, ਕਿਉਂਕਿ ਇਹ ਇੱਕੋ ਜਾੜ ਦੇ ਬੂਟੇ ਹਨ। 11 ਚੇਤਰ ਹੋਲੇ ਵਾਲੇ ਦਿਨ ਅੰਮ੍ਰਿਤ ਵੇਲੇ ਤੋਂ ਆਸਾ ਦੀ ਵਾਰ ਦੇ ਸਾਥ ਹੀ ਹਵਨ ਹੋਇਆ, ਅੰਮ੍ਰਿਤ ਵੀ ਬਣਿਆ ਤੇ ਭੋਗ ਯੋਗ ਗ੍ਰੰਥ ਸਾਹਿਬ ਪ੍ਰਕਾਸ਼ੇ। 480 ਆਦਿ ਗ੍ਰੰਥ ਦੇ ਤੇ 10 ਦਸਮ ਗ੍ਰੰਥ ਦੇ ਪਾਠ ਸਤਿਗੁਰੂ ਰਾਮ ਸਿੰਘ ਜੀ ਦੇ ਦਰਸ਼ਨ ਨਿਮਿਤ ਸਤਿਗੁਰੂ ਜੀ ਵੱਲੋਂ ਹੋਏ, ਜਿਨ੍ਹਾਂ ਦੇ ਭੋਗ ਪਾਏ। 40 ਪਾਠ 40 ਜੋੜਿਆਂ ਆਨੰਦਾਂ ਵਾਲਿਆਂ ਵੱਲੋਂ ਆਏ ਸੀ। 100 ਭੀ ਸਲੋਕ ਪੜ੍ਹੇ ਗਏ, ਰਾਗ ਮਾਲਾ ਭੀ। ਸਾਹਿਬਾਨਾਂ ਦੇ ਵੰਝਾਂ ਨੂੰ ਵੇਦੀ ਮਨ ਖੁੱਲ੍ਹੇ ਮੁੱਖ ਮੇਲੇ ਵਿੱਚ ਆਨੰਦ ਇਸ ਢੰਗ ਨਾਲ ਹੋਏ ਹਵਨ ਦੁਆਲੇ। ਬਾਅਦ ਅਰਦਾਸ ਕਰ ਕੜਾਹ ਪ੍ਰਸ਼ਾਦ ਵਰਤਾਏ, ਸਭ ਜੋੜਿਆਂ ਗੰਢ ਚਿਤਰਾਵੇ ਖੋਲ੍ਹੇ। ਸੰਗਤ ਨੂੰ ਸੁਣਾਇਆ ਗਿਆ ਕਿ ਭਾਵੇਂ ਹੋਰ ਸੰਗਤ ਵੱਲੋਂ ਵੀ ਅਰਜ਼ਾਂ ਆਈਆਂ ਹਨ ਅਤੇ ਹਿਮਾਚਲ ਵੱਲੋਂ ਜਾਣ ਜੋਗੀ ਅਜੇ ਸਾਰੇ ਸਿੱਖਾਂ ਦੀ ਤੌਫੀਕ ਵੀ ਨਹੀਂ, ਤਾਂ ਵੀ ਹੋਲਾ ਜੇ ਇਸੇ ਤਰ੍ਹਾਂ ਅਮਨ ਰਿਹਾ ਤਾਂ ਹਿਮਾਚਲ ਪ੍ਰਦੇਸ਼ ਹੀ ਹੋਵੇਗਾ ਮੰਡੀ ਵਿਖੇ। ਇਸ ਭੈਣੀ ਸਾਹਿਬ ਦੇ ਹੋਲੇ 'ਤੇ ਸੰਤ ਨਗਰ ਨਾਲ ਬਹੁਤ ਸੰਗਤ ਇਲਾਕੇ ਦਾ ਵਿਚਾਲਾ ਹੋਣ ਘਰ ਜੁੜੀ ਸੀ। ਆਪੋ ਵਿੱਚ ਬਹੁਤ ਸੱਜਣ ਮਿੱਤਰ ਚਿਰੀ ਵਿਛੁੰਨੇ ਗਲੀ ਮਿਲ ਰੁੰਨੇ ਸੀ ਅਤੇ ਸਤਿਗੁਰੂ ਜੀ ਵੱਲੋਂ ਵੀ ਇਸ ਹੋਲੇ ਦੇ ਦੀਵਾਨ ਵਿੱਚ ਹੋਕਾ ਦਵਾਇਆ ਗਿਆ ਸੀ ਕਿ ਹੁਣ ਅਲਾਟਾਂ ਪੱਕੀਆਂ ਹੋ ਰਹੀਆਂ ਹਨ। ਹਰ ਸਿੱਖ ਜਿੱਥੇ ਕੋਈ ਬੈਠਾ ਹੈ ਆਪਣੇ ਸੂਬੇ ਨੂੰ ਆਪਣਾ ਪਿਛਲਾ ਅਤੇ ਹੁਣ ਦਾ ਪਤਾ ਅਤੇ ਨਾਮ ਲਿਖਾਵੇ। ਇਸ ਤਰ੍ਹਾਂ ਆਪੋ ਵਿੱਚ ਸੱਜਣਾ ਸਿੱਖਾਂ ਦਾ ਮੇਲ ਸੌਖਾ ਹੋ ਜਾਵੇਗਾ ਅਤੇ ਜਾਂ ਜੀਵਨ ਨਗਰ ਸਤਿਯੁਗ ਵਾਲੇ ਆਪਣਾ ਪੂਰਾ ਪਤਾ ਪਿੰਡ ਪਿੱਛਾ ਲਿਖ ਭੇਜੇ, ਕਿਉਂਕਿ ਜਿਸ ਜ਼ਿਲ੍ਹੇ ਵਿੱਚ ਕੋਈ ਸਿੱਖ ਹੋਵੇਗਾ, ਸਤਿਗੁਰੂ ਜੀ ਕਹਾਇਆ ਸੀ ਅਸੀਂ ਵੀ ਗਏ ਉਸ ਸਿੱਖ ਨੂੰ ਸੌਖੇ ਮਿਲ ਸਕਾਂਗੇ। ਇੱਕ ਅਕਾਲੀ ਬਾਬਾ, ਹੋਲੇ ਵਿੱਚੋਂ ਹੀ ਇੱਕ ਦਿਨ ਇੱਕ ਅਕਾਲੀ ਬਾਬਾ ਸਾਦੇ ਜਿਹੇ ਬਸਤਰਾਂ ਵਾਲਾ ਸਤਿਗੁਰੂ ਜੀ ਦੀ ਚਰਨੀ ਬਾਗ ਵਿੱਚ ਆ ਲੱਗਾ ਤੇ ਆਉਂਦਾ ਅਣਝੱਕ ਖਾਸਾਂ ਵਾਂਗੂ ਖਾਸ ਵਚਨ ਕਰਨ ਲੱਗ ਪਿਆ, ਮੈਨੂੰ ਆਪ ਦੀ ਮਿਹਰ ਨਾਲੋਂ ਜੋ ਪ੍ਰਭ ਦਿੱਤੀ ਦਾਤ ਸਾ ਪੂਰਨ ਵਡਿਆਈ। ਗੁਰਵਾਕ ਦੀ ਮਾਤੇ ਅਨੁਸਾਰ ਜੋ ਕੁਛ ਮਿਲਿਆ ਹੈ ਠੀਕ ਹੈ, ਮੈਂ ਕਈ ਲੱਖਾਂ ਕਰੋੜਾਂ ਪਦਮਾਂ ਵਾਰੀ ਰਾਮ ਦਾ ਨਾਮ ਲੈ ਬਥੇਰਾ ਧਨ ਜਮ੍ਹਾਂ ਕਰ ਲਿਆ ਹੈ, ਦੀਨ ਦੁਨੀਆਂ ਦੋਵੇਂ ਠੀਕ ਹਨ। ਆਪ ਦੀ ਸੂਰਤ ਦਾ ਦਰਸ਼ਨ ਜਾਗਦੇ ਸੁੱਤੇ ਨੂੰ ਹੁੰਦਾ ਹੈ, ਮੈਂ ਇਹੋ ਪਛਾਣ ਕੇ ਆਇਆ ਹਾਂ, ਰਹਿੰਦੇ ਸਵਾਸ ਵੀ ਇਵੇਂ ਹੀ ਨਿਭਣ। ਬਾਬੇ ਫਿਰ ਆਖਿਆ, ਜਿਸ ਸਿੱਖ ਜਾਂ ਪ੍ਰੇਮੀ ਨੂੰ ਆਪਣੇ ਗੁਰੂ ਪ੍ਰੀਤਮ ਦਾ ਅੱਠੀ ਪਹਿਰੀ ਜਾਂ ਦੋ ਵੇਲੇ ਦਰਸ਼ਨ ਨਹੀਂ ਹੁੰਦਾ, ਉਹ ਕਿਹਾ ਸਿੱਖ ਅਤੇ ਕਿਹਾ ਪ੍ਰੇਮੀ ਹੋਇਆ ਆਦਿ ਬਚਨ ਕਰਦੇ ਨੂੰ ਸਤਿਗੁਰੂ ਜੀ ਖੁਸ਼ ਹੋ ਨਿਗਾਹ ਭਰ ਤੱਕਿਆ ਅਤੇ ਉਹ ਚੱਲਦਾ ਹੋਇਆ। ਭਾਈ ਵਜ਼ੀਰ ਸਿੰਘ ਜੀ ਦੱਸਿਆ, ਇਹ ਬਾਬਾ ਸੰਤ ਸਿੰਘ ਗੁੱਜਰਾਂ ਵਾਲੇ ਦੇ ਜ਼ਿਲ੍ਹੇ 'ਚੋਂ ਦੀਪੇਪੁਰ ਦਾ ਆਏ, ਹੁਣ ਦਿੜਬੇ ਕੋਲ ਖੜਿਆਲ ਰਹਿੰਦਾ। ਇਹ ਬੜੇ ਚਿਰ ਦਾ ਸਤਿਗੁਰੂ ਜੀ ਦਾ ਮੇਲੀ ਬੇਲੀ ਏ, ਕਦੀ ਇਸ ਨੂੰ ਕਿਸੇ ਨਹੀਂ ਕਿਹਾ ਤੂੰ ਕਾਲੀ ਕਿਉਂ ਪੱਗ ਰੱਖਣਾ ਹੈ, ਜਾਂ ਉਪਦੇਸ਼ ਕੋਈ ਦਿੱਤਾ ਹੋਵੇ। ਇਹ ਐਸਾ ਲਖਤਾ ਵਾਲਾ ਹੈ ਅਤੇ ਮੇਰੇ ਜਿਹੇ ਕੰਮ ਬਖਤ ਕੋਲ ਹੀ ਰਹਿੰਦੇ ਸੁੱਖ ਸ਼ਾਂਤੀ ਨੂੰ ਤਰਲੇ ਲੈਂਦੇ ਹਨ, ਇਹਦਾ ਕੀ ਪਤਾ ਕੀ ਜਾਣਾ ਕਿਹੜੇ ਪਾਉਂਦੇ ਨੇ। ਦੋ ਵਿਦਵਾਨ ਆਏ ਤੇ ਬੋਲੇ, 12 ਚੇਤ 2007 ਹੋਲੇ ਦੇ ਭੋਗ ਤੋਂ ਆਨੰਦਪੁਰੋਂ ਅਕਾਲੀ ਗੰਗਾ ਸਿੰਘ ਪ੍ਰਿੰਸੀਪਲ ਤੇ ਅਮਰ ਸਿੰਘ ਜੀ ਦੁਸਾਂਝ ਆਏ ਭੈਣੀ ਸਾਹਿਬ। ਇਹ ਸਤਿਗੁਰੂ ਜੀ ਦੇ ਤੇ ਚੱਕਰਵਰਤੀ ਜੀ ਦੇ ਚੰਗੇ ਪ੍ਰੇਮੀ ਸੀ। ਚੱਕਰਵਰਤੀ ਜੀ ਦੇ ਕਹਿਣ ਤੇ ਪਿਛਲੇ ਪਹਿਰ ਦੇ ਰਾਗੀਆਂ ਦੇ ਦੀਵਾਨ ਵਿੱਚ ਇਹ ਦੋਵੇਂ ਨਾਮਧਾਰੀ ਆਦਰਸ਼ਾਂ ਤੇ ਖੜੋ ਬੋਲੇ। ਉਹ ਕਦੀ ਸਤਿਗੁਰੂ ਰਾਮ ਸਿੰਘ ਜੀ, ਕਦੀ ਬਾਬਾ ਰਾਮ ਸਿੰਘ ਜੀ ਕਰਕੇ ਬੋਲਦੇ ਤੇ ਉਹਨਾਂ ਇਹ ਆਪਣੇ ਵੱਲੋਂ ਸਾਰ ਵਿਚਾਰ ਕਿਹਾ, ਨਾਮ ਜਪਣਾ, ਵੰਡ ਛਕਣਾ ਤੇ ਧਰਮ ਦੀ ਕਿਰਤ ਕਰਨੀ, ਜੋ ਗੁਰੂ ਨਾਨਕ ਦੇਵ ਜੀ ਦਾ ਹੁਕਮ ਹੈ ਸੋ ਤੁਸੀਂ ਕਰਦੇ ਹੋ। ਸੰਸਾਰ ਇਸ ਵੇਲੇ ਪਾਟੋ ਧਾੜ ਵੱਲ ਪਿਆ ਹੋਇਆ ਹੈ। ਦੁਨੀਆ ਹੁਣ ਢਹਿ ਕੇ ਬਣਨ ਵਾਲੀ ਹੋਈ ਹੋਈ ਏ। ਜਿੱਚਰ ਢਹਿ ਕੇ ਬਣਦੀ ਨਹੀਂ, ਉੱਚਰ ਆਪੋ ਵਿੱਚ ਪਿਆਰ ਨਹੀਂ ਪੈਦਾ ਹੁੰਦਾ। ਇਹ ਸੁਣ ਤੇਜਾ ਸਿੰਘ ਸਰਦਾਰ ਜੀ ਚੰਦੋਵਾਲੀਏ ਮਸਤ ਹੋ ਉੱਠਦੇ, ਪੜ੍ਹਨ ਲੱਗ ਪਏ ਇਕਬਾਲ ਦੇ ਸ਼ੇਅਰ। ਤੁਮਾਰੀ ਤਹਿਜੀਬ ਆਪਣੇ ਖੰਜਰ ਸੇ ਆਪ ਹੀ ਖੁਦਕੁਸ਼ੀ ਕਰੇਗੀ। ਜੋ ਸਾਖੇ ਨਾਜੁਕ ਪੇ ਆਸ਼ੀਆ ਨਾ ਬਣੇਗਾ, ਨਾ ਪਾਏਦਾਰ ਹੋਗਾ। ਸਫ਼ੀ ਨਾਏ ਵਰਗੇ ਗੁੱਲ ਬਣਾ ਲੇਗਾ ਕਾਫਿਲਾ, ਸੂਏ ਗੁੱਲ ਨਾਤਵਾਂ ਕਾ। ਹਜ਼ਾਰੋਂ ਮੰਨੋ ਕੀ ਕਸ਼ਮਕਸ਼ ਹੋ, ਮਗਰ ਵੋ ਦਰਿਆ ਸੇ ਪਾਰ ਹੋਗਾ। ਆਸ਼ਿਕ ਖੁਦਾ ਕੇ ਤੋ ਹੈ ਹਜ਼ਾਰੋਂ, ਬਨੋ ਮੇਂ ਫਿਰਤੇ ਹੈ ਮਾਰੇ ਮਾਰੇ, ਮੈਂ ਉਸਕਾ ਬੰਦਾ ਬਨੂੰਗਾ ਜਿਸ ਕੋ ਖੁਦਾ ਕੇ ਬੰਦੋ ਸੇ ਪਿਆਰ ਹੋਗਾ। ਅੰਤਲਾ ਪਦ ਕਹਿ ਕੇ ਸਰਦਾਰ ਜੀ ਨੱਚਣ ਲੱਗ ਪਏ, ਮੈਂ ਉਸਦਾ ਬੰਦਾ ਬਨੂੰਗਾ ਜਿਸ ਕੋ ਖੁਦਾ ਕੇ ਬੰਦੋ ਸੇ ਪਿਆਰ ਹੋਗਾ। ਤੇ ਨਾਲ ਹੀ ਤਬਲਾ ਵੀ ਖਜਾਨ ਸਿੰਘ ਖੜਕਾ ਦਿੱਤਾ ਤੇ ਸਭ ਸਰੋਤਿਆਂ ਦਾ ਦਿਲ ਪ੍ਰੀਤਮ ਦੀ ਲੋਰ ਵੱਲ ਲਾ ਧੜਕਾ ਦਿੱਤਾ। ਇਸੇ ਮਸਤੀ ਵਿੱਚ ਹੀ ਦੀਵਾਨ ਸਮਾਪਤ ਹੋਇਆ। ਲਾਭ ਚੰਦ ਸਹਿਗਲ ਜ਼ਿਲ੍ਹਾ ਗੁਜਰਾਂ ਵਾਲੇ ਚੋਂ ਲੱਦੇ ਤਰਗੇ ਦਾ ਸਿਆਮ ਰਹਿੰਦਾ ਲਾਭ ਚੰਦ ਸਹਿਗਲ ਮੈਨੂੰ ਮਿਲਿਆ ਤੇ ਦੱਸਿਆ ਕਿ ਮੇਰਾ ਕਈ ਲੱਖ ਦਾ ਨੁਕਸਾਨ ਹੋ ਗਿਆ ਸੀ ਸਿਆਮ, ਪਿਛਲੇ ਸਾਲ ਗਿਆ। ਸੱਚੇ ਪਾਤਸ਼ਾਹ ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਅੱਗੇ ਮੈਂ ਅਰਜ਼ ਕੀਤੀ, ਕਿਰਪਾ ਆਪ ਦੀ ਹੋਵੇ, ਫਿਰ ਫਿਰ ਕੇ ਬਹੁਤ ਮੰਦੀ ਹਾਲਤ ਹੋ ਗਈ ਹੈ। ਸਤਿਗੁਰੂ ਜੀ ਨੇ ਬਚਨ ਕੀਤਾ, ਰਾਮ ਰਾਮ ਕਿਹਾ ਕਰ ਕੇ ਬਖਸ਼ਿਸ਼ ਮੰਗਿਆ ਕਰ, ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਤੇ ਰਾਤ ਘੰਟਾ ਨਾਮ ਸਿਮਰਨ ਜ਼ਰੂਰ ਕਰੀ, ਹਰ ਗਿਆ ਬਹੋਰੈ ਬਿੱਤ ਦੀ ਕਿਰਪਾ ਕਰੇਗਾ। ਮੈਂ ਸੋ ਹੀ ਧਾਰਨਾ ਧਾਰੀ, ਗੁਰੂ ਕਿਰਪਾ ਕੀਤੀ ਹੈ ਤੇ ਹੁਣ ਤਾਂ ਹੀ ਸਿਆਮੋਂ ਦਰਸ਼ਨ ਕਰਨ ਸਤਿਗੁਰੂ ਜੀ ਤੇ ਸਾਧ ਸੰਗਤ ਦਾ ਆਇਆ ਹਾਂ। ਹੋਲੇ ਦੇ ਭੋਗ ਪੈਂਦਿਆਂ ਸਮੇਂ ਹੀ ਥੋੜ੍ਹੀ ਫੁਹਾਰ ਪਈ ਸੀ। ਸਤਿਗੁਰੂ ਜੀ ਸੰਗਤ ਨੂੰ ਕਿਹਾ ਸੀ, ਕੋਈ ਨਾ ਉੱਠੇ, ਇੰਦਰ ਹਾਜ਼ਰੀ ਭਰ ਕੇ ਚਲਾ ਜਾਵੇਗਾ। ਸਿੱਖ ਸਾਧ ਸੈਂਚੀਆਂ ਪੋਥੀਆਂ ਪੜ੍ਹਦੇ ਰਹੇ ਤੇ ਬਸਤਰ ਉੱਡੇ ਤੇ ਆਪ ਉੱਤੋਂ ਹੋ ਗੁਰਬਾਣੀ ਪੜ੍ਹਾਉਂਦੇ ਰਹੇ ਸੀ। ਇੰਦਰ ਦਰਸ਼ਨ ਦਿਦਾਰੇ ਕਰਕੇ ਚਲਾ ਗਿਆ ਸੀ। ਇਸ ਦਿਨ 12 ਚੇਤਰ ਵੀ ਕੁਝ ਫੁਹਾਰ ਹੋਈ ਸੀ, ਪਰ ਬਹੁਤ ਵਰਖਾ ਹੋ ਬੇਸਵਾਦੀ ਨਹੀਂ ਹੋਈ ਸੀ। ਸਤਿਗੁਰੂ ਜੀ ਨੇ ਬਚਨ ਕੀਤਾ, ਜਿਵੇਂ ਇਹ ਹੋਲਾ ਨਿਰਵਿਘਨ ਨਿਵਿਆ ਹੈ ਤੇ ਬਹੁਤ ਸੰਗਤ ਜੁੜੀ ਹੈ, ਇਵੇਂ ਹੀ ਸਤਿਗੁਰੂ ਰਾਮ ਸਿੰਘ ਜੀ ਦੇ ਸਮੇਂ ਆਨੰਦਪੁਰ ਸੰਗਤ ਜੁੜੀ ਤੇ 22,000 ਰੁਪਏ ਦੀ ਰਕਮ ਭੇਟਾ ਹੋਈ ਸੀ। ਇੱਕ ਇੱਕ ਦਮੜਾ ਰੁਪਇਆ ਗ੍ਰਸਤੀਆਂ ਨੂੰ ਹੁਕਮ ਸੀ ਮੱਥਾ ਟੇਕਣ ਦਾ, ਬਿਹੰਗਮਾਂ ਨੂੰ ਭੇਟਾ ਧਰਨ ਦਾ ਹੁਕਮ ਬੰਦ ਸੀ, ਉਹਨਾਂ ਨੂੰ ਭਜਨ ਬਾਣੀ ਕਰਨ ਤੇ ਕਰਾਉਣ ਦਾ ਹੀ ਹੁਕਮ ਸੀ। ਜਿਵੇਂ ਇਸ ਹੋਲੇ ਤੇ ਕੁਝ ਖਰੂਦੀ ਉਪਾਧੀ ਕਰਨ ਲੱਗੇ ਸੀ ਤੇ ਗੁਰਮੁਖ ਸਿੰਘ ਝੱਬਰ ਸਾਧ ਲਏ ਸੀ ਸਿਰ ਤੇ ਪੁੱਜ ਜ਼ੋਰ ਦੇ, ਤਿਵੇਂ ਉਸ ਹੋਲੇ ਤੇ ਵੀ ਆਇਆ ਉਪਾਧੀ ਖੋਰਾਂ ਨੂੰ ਦਬਾਇਆ ਗਿਆ ਸੀ। ਜਿਵੇਂ ਇਸ ਹੋਲੇ ਤੇ ਵਿਛੜੇ ਚਿਰ ਦੇ ਹੰਝੂ ਕੇਰ ਕੇਰ ਇੱਕ ਦੂਜੇ ਨੂੰ ਗਲੇ ਲੱਗ ਮਿਲੇ ਹਨ, ਤਦੋਂ ਸਿੱਖ ਸਦਾ ਆਪੋ ਵਿੱਚ ਗਲ ਲੱਗ ਤੇ ਪ੍ਰੇਮ ਅਥਰੂ ਬਹਾ ਮਿਲਦੇ ਸੀ। ਦੂਜਾ ਸਤਿਗੁਰੂ ਜੀ ਦੇ ਬਚਨ ਤੋਂ ਪ੍ਰਤੀਤ ਸੀ, ਜੋ ਸਤਿਗੁਰੂ ਜੀ ਕਹਿੰਦੇ ਸੀ, ਕੀ ਪਤਾ ਕਰਤੇ ਦੀ ਨੇਤ ਦਾ ਮੈਂ ਹੋਲੇ ਤੋਂ ਪਹਿਲਾਂ ਹੀ ਵਿਦੇਸ਼ ਨੂੰ ਚਲਾ ਜਾਵਾਂ। ਇਹ ਵੀ ਸੰਗਤ ਨੂੰ ਹਾਵਾ ਸੀ ਵਿਛੋੜੇ ਦਾ ਫੋੜਾ ਕਾਲਜੇ 'ਚ ਹੋਣ ਦਾ। 2007 ਸਮਾਪਤ ਹੋਇਆ ਸਤਿਗੁਰ ਕੇ ਪ੍ਰਸਾਦ, ਲਿਖਿਆ ਕਾਇਮ ਰਹੇ ਭੀ ਕੁਝ ਚਿਰ ਦੇਹ ਦੀ ਕੀ ਬੁਨਿਆਦ, ਜੋ ਜੋ ਸਾਖੀ ਮਿਲੀ ਹੈ ਸੋ ਲਿਖ ਲਈ ਵਿਚਾਰ, ਸ਼ਰਧਾ ਭਗਤੀ ਸੇਵ ਗੁਣ ਸਤਿਗੁਰ ਸੰਗ ਪਿਆਰ, ਰਹੀ ਦੇਹ ਉਦਮ ਰਿਹਾ ਰਿਹਾ ਜੇ ਚੇਤੇ ਆਰਾਮ, ਰਹਿੰਦਾ ਭੀ ਸ਼ੁੱਧ ਕਰ ਧਰਾਂ, ਦਇਆ ਰਹੀ ਜੇ ਰਾਮ। ਤਰਨ ਸਿੰਘ ਹੱਥ ਜੋੜ ਕੇ ਕਰਦਾ ਹੈ ਅਰਦਾਸ, ਸਾਧ ਸੰਗਤ ਸਤਿਗੁਰੂ ਜੀ ਦੇਵੋ ਸ਼ੁੱਧ ਅਭਿਆਸ। ਏਕੋ ਓਅੰਕਾਰ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਸਹਾਏ। 244 ਸਾਲ 208 ਬਿਕਰਮੀ। ਰਾਮਕਲੀ ਮਹੱਲਾ ਪੰਜਵਾਂ। ਸਤਿਗੁਰ ਪਰਮੇਸ਼ਰ ਮੇਰਾ ਅਨਕ ਰਾਜ ਭੋਗ ਰਸ ਮਾਣੀ, ਨਾਓ ਜਪੀ ਪਰਵਾਸਾ ਤੇਰਾ। ਮਾਲੀ ਗੌੜਾ ਮਹੱਲਾ ਪੰਜਵਾਂ। ਇਹੀ ਹਮਾਰਾ ਸਫਲ ਕਾਜ, ਆਪਣੇ ਦਾਸ ਕਉ ਲੇ ਹੋ ਨਿਵਾਜ। ਮਾਰੂ ਮਹੱਲਾ ਚੌਥਾ। ਹਰ ਹਰ ਕਥਾ ਸੁਣਾਏ ਪ੍ਰਭ, ਗੁਰਮਤ ਹਰ ਹਿਰਦੈ ਸਮਾਣੀ। ਜਪ ਹਰ ਹਰ ਕਥਾ ਵਡਭਾਗੀਆ, ਹਰ ਉੱਤਮ ਪਦ ਨਿਰਬਾਣੀ। ਗੁਰਮੁਖਾ ਮਨ ਪ੍ਰਤੀਤ ਹੈ, ਗੁਰਪੂਰੈ ਨਾਮ ਸਮਾਣੀ। ਮਨ ਮੇਰੇ ਮੈਂ ਹਰ ਹਰ ਕਥਾ ਮਨ ਪਾਣੀ, ਹਰ ਹਰ ਕਥਾ ਨਿਤ ਸਦਾ ਕਰ ਗੁਰਮੁਖ ਅਕਥ ਕਹਾਣੀ ਰਹਾਉ। ਮੈਂ ਮਨ ਤਨ ਖੋਜ ਢੰਡੁਲਿਆ, ਕਿਉਂ ਪਾਈਐ ਅਕਥ ਕਹਾਣੀ। ਸੰਤ ਜਣਾ ਮਿਲ ਪਾਇਆ, ਸੁਣ ਅਕਥ ਕਥਾ ਮਨ ਪਾਣੀ। ਮੇਰਾ ਮਨ ਤਨ ਨਾਮ ਆਧਾਰ, ਹਰ ਮੈਂ ਮੇਲੇ ਪੁਰਖ ਸੁਜਾਣੀ। ਗੁਰਪੁਰਖ ਹੈ ਪੁਰਖ ਮਿਲਾਏ ਪ੍ਰਭ, ਮਿਲ ਸੁਰਤੀ ਸੁਰਤ ਸਮਾਣੀ। ਵਡਭਾਗੀ ਗੁਰ ਸੇਵਿਆ, ਹਰ ਪਾਇਆ ਸੁਗੜ ਸੁਜਾਣੀ। ਮਨਮੁਖ ਭਾਗ ਵਿਹੂਣਿਆ, ਤਿਨ ਦੁਖੀ ਰਹਿਣ ਵਿਹਾਣੀ। ਹਮ ਜਾਚਕ ਦੀਨ ਪ੍ਰਭ ਤੇਰਿਆ, ਮੁਖ ਦੀਜਾ ਅੰਮ੍ਰਿਤ ਬਾਣੀ। ਸਤਿਗੁਰ ਮੇਰਾ ਮਿੱਤਰ ਪ੍ਰਭ, ਹਰ ਮਿਲ ਹੋ ਸੁਗੜ ਸੁਜਾਣੀ। ਜਨ ਨਾਨਕ ਸਰਣਾਗਤੀ, ਕਰ ਕਿਰਪਾ ਨਾਮ ਸਮਾਣੀ। ਰਾਮਕਲੀ ਮਹੱਲਾ ਚੌਥਾ। ਰਾਮ ਜਨਾ ਮਿਲ ਭਇਆ ਆਨੰਦਾ, ਹਰ ਨੀਕੀ ਕਥਾ ਸੁਣਾਏ। ਦੁਰਮਤ ਮੈਲ ਗਈ ਸਭ ਨੀਕਲ, ਸਤਸੰਗਤ ਮਿਲ ਬੁੱਧ ਪਾਏ। ਰਾਮਕਲੀ ਮਹੱਲਾ ਪੰਜਵਾਂ। ਹਰ ਕੀ ਕਥਾ ਸੁਣਤ ਪਵਿੱਤ, ਜਿਹਵਾ ਭਗਤ ਪਾਈ ਗਤ ਮਤ। ਸੋ ਪ੍ਰਵਾਨ ਜਿਸ ਹਿਰਦੈ ਵਸਾਈ, ਨਾਨਕ ਤੇ ਜਨ ਊਤਮ ਪਾਈ। ਇਹ ਉੱਪਰ ਲਿਖੇ ਗੁਰਵਾਕ ਜੋ ਸਿੱਖਿਆ ਤੇ ਸ਼ਰਧਾ ਬਖਸ਼ਦੇ ਹਨ, ਮੈਂ ਸੋ ਹੀ ਹਿਰਦੇ ਵਸਾ ਅਗਲੇ 208ਵੇਂ ਸਾਲ ਬਿਕਰਮੀ ਦਾ ਸਤਿਗੁਰੂ ਜੀ ਦਾ ਜਸ ਜੀਵਨ ਆਰੰਭ ਕਰਦਾ ਹਾਂ ਅਤੇ ਸਤਿਗੁਰੂ ਰਾਮ ਸਿੰਘ ਜੀ ਨੂੰ ਅਕਾਲ ਪੁਰਖ ਮੰਨ ਉਸ ਤੋਂ ਮੰਗ ਕਰਦਾ ਹਾਂ। ਜਿਉ ਭਾਵੈ ਤਿਉ ਰਾਖ ਹੈ ਰਾਖ, ਜਸ ਜਾਚੋ ਦੇਵੈ ਪਤ ਸਾਖ। ਹੇ ਸੱਚੇ ਪਾਤਸ਼ਾਹ, ਮੈਨੂੰ ਜਿਵੇਂ ਤੂੰ ਬੇਪਰਵਾਹ ਹਰ ਲੋੜੋਂ ਥੁੜੋਂ ਕੀਤਾ ਹੈ, ਤਿਵੇਂ ਅੱਗੋਂ ਵੀ ਰੱਖ। ਆਪਣਾ ਹੀ ਜਸ ਮੈਨੂੰ ਲਿਖਣ ਦੀ ਪਤ ਸਾਖ। ਪਤ ਤੇ ਸਾਖੀ ਮਦਦ ਅਰਥਾਤ ਮਾਣ ਤੇ ਆਸਰਾ ਦੇਵੋ, ਤੇ ਜੋ ਮੈਂ ਇਹ ਕਾਰਜ ਆਰੰਭਿਆ ਹੈ ਇਹੋ ਮੇਰਾ ਵੱਡਾ ਕੰਮ ਹੈ, ਇਹੋ ਮੈਨੂੰ ਵਡਿਆਈ ਹੈ ਆਪ ਵੱਲੋਂ। ਸਤਿਗੁਰੂ ਪ੍ਰਤਾਪ ਸਿੰਘ ਜੀ ਪਾਸੋਂ ਅਰਜ ਕਰ ਮੰਗਦਾ ਹਾਂ, ਜਿਵੇਂ ਆਪ ਨੇ ਮੈਨੂੰ ਦਸ ਦਸ ਕਹਿ ਕੇ ਇਸ ਆਪਣੇ ਜਸ ਜੀਵਨ ਵੱਲ ਲਾਇਆ ਹੈ, ਤਿਵੇਂ ਇਸ ਨੂੰ ਸਿਰੇ ਚਾੜੋ ਅਤੇ ਮੇਰਾ ਨੇਮ ਨਿਭਾਵੋ। ਮੈਥੋਂ ਆਪਣਾ ਜਸ ਸਿਰੇ ਚੜਾਓ। ਹੇ ਸੱਚੇ ਪਾਤਸ਼ਾਹੋ, ਮੇਰੇ ਅੰਤਰ ਹੋਏ ਵਿਗਾਸ, ਪ੍ਰਿਓ ਪ੍ਰਿਓ ਸੱਚ ਨਿਤ ਚਵਾ ਰਾਮ। ਅਤੇ ਜਬ ਦੇਖਾ ਪਿਰ ਪਿਆਰਾ, ਹਰ ਗੁਣ ਰਸ ਰਵਾ ਰਾਮ। ਗੁਰਵਾਕ ਮੇਰੇ ਮਨ ਦਾ ਆਸਰਾ ਬਣੇ। ਜਿਵੇਂ ਆਪ ਦਾ ਦਰਸ਼ਨ ਕਰ ਇਹ ਦਾਤ ਮਿਲੀ ਹੈ, ਤਿਵੇਂ ਹੀ ਸੇਵਾ ਮੇਰੇ ਅੰਦਰ ਸੁੱਧ ਚਾਨਣਾ ਕਰ, ਮੈਥੋਂ ਲਵੋ ਮੇਰੇ ਅੰਗ ਸੰਗ ਰਹਿ, ਸੁਰਤ ਬੁੱਧ ਵਿੱਚ ਸੁੱਧਤਾ ਵਸਾਈ ਰੱਖੋ। ਗੰਗੋਹਰ ਦਾ ਦੇਵਾ ਸਿੰਘ। ਸਤਿਗੁਰੂ ਜੀ ਭੈਣੀ ਸਾਹਿਬੋਂ ਵਰਖਾ ਬੰਦ ਹੋਈ ਬਾਅਦ 13 ਚੇਤ 66 ਦਰਸ਼ਨ ਦਿੱਤੇ, 14 ਮਹੋਲੀ, 15 ਗੰਗੋਹਰ ਦਰਸ਼ਨ ਦਿੱਤੇ। ਗੰਗੋਹਰ ਅੰਬਾਲਾ ਜਿਹੜਾ ਇੱਕੋ ਸਿੱਖ ਸੀ, ਉਸਦੀ ਸਿਫਤ ਕੀਤੀਓ ਨੇ ਤੇ ਕਿਹੋ ਨੇ, ਇੱਥੇ ਸਤਿਗੁਰੂ ਰਾਮ ਸਿੰਘ ਜੀ ਤੋਂ ਲੈ ਕੇ ਇੱਕ ਸਿੱਖ ਹੁੰਦਾ, ਪਰ ਹੁੰਦਾ ਸਵਾਦ ਦਾ ਏ, ਬਹੁਤਿਆਂ ਤੋਂ ਉਲਾਂਭਿਆਂ ਬਿਨਾਂ ਕੀ ਲੈਣਾ ਹੁੰਦਾ। ਕੁੱਲ ਵਿੱਚ ਇੱਕ ਪੁੱਤ ਤੇ ਪਿੰਡ ਵਿੱਚ ਇੱਕ ਸਿੱਖ ਹੋਵੇ, ਪਰ ਕੰਮ ਦਾ ਹੋਵੇ ਤਾਂ ਸੁੱਖ ਸਵਾਦ ਸੋਭਾ ਬਣੀ ਰਹਿੰਦੀ ਏ। ਇਹ ਸੁਣ ਸਿੱਖ ਮਸਤ ਹੋਏ ਕਿਹਾ, ਜੇ ਇਸੇ ਤਰ੍ਹਾਂ ਨਿਭ ਗਈ ਤਾਂ ਤੁਸੀਂ ਸੱਚੇ ਕਿ ਇੱਥੇ ਸਵਾਦ ਦਾ ਸਿੱਖ ਹੁੰਦਾ, ਜੇ ਨਾ ਨਿਭੀ ਤਾਂ ਮੈਂ ਸੱਚਾ, ਕਿਉਂਕਿ ਮੈਂ ਕੁਝ ਵੀ ਨਹੀਂ ਹਾਂ। ਗੰਗੋਹਰ ਵਿੱਚ ਮਸਤਾਨਾ ਸਿੱਖ ਦੇਵਾ ਸਿੰਘ ਸੀ ਅਤੇ ਸ਼ਬਦ ਰਸ ਵਿੱਚ ਸਦਾ ਰੰਗਿਆ ਰਹਿੰਦਾ ਸੀ। ਨਗਰ ਇਸ ਦਾ ਲਿਹਾਜ਼ ਆਦਰ ਸੀ। ਏਕ ਸਮੇਂ ਗੁਰੂ ਕੀ ਉਗਰਾਹੀ ਵਾਲੇ ਊਠਹਾੜੀ ਸਮੇਂ ਗੰਗੋਹਰ ਗਏ, ਕਿਤੋਂ ਉਹਨਾਂ ਲਈ ਨੀਰਾ ਨਾ ਮਿਲੇ। ਇੱਕ ਨੇ ਕਿਹਾ, ਜੇ 2 ਗੁਣਾ ਤੂੜੀ ਦੇਵੋ ਤਾਂ ਨੀਰਾ ਦਿੰਦਾ ਹਾਂ। ਰਾਮ ਬੇਲੀ ਜੀ ਊਠਾਂ ਵਾਲੇ ਸੇਵਕ ਕਿਹਾ, ਜਿਵੇਂ ਦਿੰਦਾ ਹੈ ਦੇ। ਦੇਵਾ ਸਿੰਘ ਕਿਹਾ, ਮੈਨੂੰ ਖੁਸ਼ੀ ਹੈ ਗੁਰੂ ਕੇ ਊਠ ਜਿਵੇਂ ਰੱਜਣ। ਉਸ ਜ਼ਿਮੀਂਦਾਰ ਸਾਧਾਂ ਦਾ ਦਰਸ਼ਨ ਕਰ, ਤੂੜੀ ਨੀਰੇ ਦੇ ਬਰਾਬਰ ਭੀ ਨਾ ਲਈ। ਹਾੜ ਵਿੱਚ ਮੀਂਹ ਪਿਆ, ਉਸ ਜੱਟ ਮੋਠ ਬੀਜੇ ਤੇ ਦੇਵਾ ਸਿੰਘ ਕਿਹਾ, ਬੜੇ ਜੰਮਣਗੇ ਲੋਕ ਹਾਸੀ ਕਰਨ, ਕੂਕੇ ਕਮਲੇ ਦੇ ਕਹੇ ਇਹ ਵੀ ਕਮਲਾ ਹੋ ਗਿਆ ਏ। ਫੇਰ ਵਰਖਾ ਹੋਈ ਦੇ ਮੋਠ ਬੜੇ ਜੰਮੇ ਪੱਕੇ ਤੇ ਫੜੇ ਪੀ। ਉਹ ਜ਼ਿਮੀਂਦਾਰ ਖੁਸ਼ ਹੋਇਆ, ਕਹੇ ਮੈਨੂੰ ਸੰਤਾਂ ਦੀ ਖੁਸ਼ੀ ਨੇ ਸਭ ਲਾਹਾ ਦਿੱਤਾ ਹੈ। ਜੋ ਦੇਵਾ ਸਿੰਘ ਖੁਸ਼ ਹੋ ਕਿਹਾ ਸੀ, ਮੈਨੂੰ ਖੁਸ਼ੀ ਹੈ ਗੁਰੂ ਕੇ ਊਠ ਜਿਵੇਂ ਰੱਜਣ, ਤੇ ਜੋ ਰਾਮ ਬੇਲੀ ਕਿਹਾ ਸੀ ਜਿਵੇਂ ਦਿੰਦਾ ਹੈ ਦੇ, ਉਹਨਾਂ ਦੋ ਸਾਧਾਂ ਦੀ ਖੁਸ਼ੀ ਨੇ ਮੇਰੇ ਮੋਠਾਂ ਬੀਜਿਆਂ ਦਾ ਖੇਤ ਜਮਾਇਆ ਹੈ। ਮੈਂ ਸੱਚ ਜਮਾਇਆ ਹੈ, ਸਾਧਾਂ ਦੀਆਂ ਖੁਸ਼ੀਆਂ ਜਿਸ ਉੱਤੇ ਤੁੱਠੀਆਂ ਬਰਕਤਾਂ ਹੀ ਬਰਸੀਆਂ, ਨਿਰਸ ਹੋਈਆਂ ਸਰਸੀਆਂ। ਸੁਣਿਆ ਹੈ ਹੁਣ ਇਸ ਦੇਵਾ ਸਿੰਘ ਦੇ ਘਰ ਦੇ ਸਿੱਖੀਓ ਢਿੱਲੇ ਹੋ ਗਏ ਹਨ ਗੁਰੂ ਦੀ ਰਜ਼ਾ, ਜੇ ਕੂਕੇ ਰਹਿ ਕੇ ਨਰਮ ਕਰਮ ਕਰਦੇ ਤਾਂ ਨਿੰਦਾ ਦੇਵਾ ਸਿੰਘ ਜੀ ਦੀ ਵੀ ਹੁੰਦੀ ਕਿ ਉਸਦੇ ਘਰ ਦੇ ਕਿਹੇ ਹੋਏ ਹਨ। ਹੁਣ ਉਸਦੇ ਪਿੱਛੇ ਵਾਲੇ ਹੀ ਮੰਦੇ ਸੱਦੀ ਦੇ ਹਨ ਕਿ ਵੇਖੋ ਭਾਈ ਸਾਧੂ ਪਿੱਛੋਂ ਵਾਧੂ ਜਿਹੇ ਹੋਏ ਨੇ। ਸ਼ਰਧਾ ਤੇ ਸ਼ਰੀਕਾ ਪ੍ਰੇਮ ਮਾਈ ਇੱਕ। ਸਤਿਗੁਰੂ ਜੀ 16 ਚੇਤਰ ਰਾਏਸਰ ਦਰਸ਼ਨ ਦਿੱਤੇ, 17 ਸਵੇਰੇ ਦੇ ਦੀਵਾਨ ਬਾਅਦ ਚੁਬਾਰੇ ਵਿੱਚ ਆਏ ਬੈਠੇ। ਸਤਿਗੁਰਾਂ ਨੂੰ ਇੱਕ ਮਾਈ ਆ ਪੁੱਛਿਆ, ਸਤਿਗੁਰੂ ਜੀ ਕਿੱਥੇ ਹਨ? ਮੈਂ ਮੱਥਾ ਟੇਕਣਾ ਹੈ। ਬੋਝੇ ਵਿੱਚ ਹੱਥ ਪਾਇਆ ਸਾਸੂ। ਸਤਿਗੁਰੂ ਜੀ ਨੇ ਉੱਤਰ ਦਿੱਤਾ, ਮਾਈ ਜੀ ਹੁਣ ਪੰਡਿਤ ਜੀ ਦਾ ਦੀਵਾਨ ਲੱਗਾ ਹੈ, ਜਾਓ ਸੁਣੋ। ਉਹ ਪਿਛਲੇ ਪਹਿਰ ਦੇ ਦੀਵਾਨ ਵਿੱਚ ਹੋਣਗੇ। ਇਹ ਸੁਣ ਮਾਈ ਮੁੜ ਗਈ ਤੇ ਕਿਹਾ, ਮੇਰਾ ਸਤਿਗੁਰੂ ਅੰਤਰਜਾਮੀ ਹੈ, ਮੈਂ ਅੱਗੋਂ ਹੀ ਮਨ ਵਿੱਚ ਚਿਤਵਦੀ ਸਾਂ, ਸ਼ਰੀਕੇ ਦੇ ਵੇਹਦਿਆਂ ਮੈਂ ਮੱਥਾ ਟੇਕਾਂ। ਮੱਤ ਸ਼ਰੀਕਣੀਆਂ ਕਹਿਣ ਖਾਲੀ ਹੱਥ ਸਤਿਗੁਰਾਂ ਨੂੰ ਮੱਥਾ ਟੇਕਿਆ ਸੂ। ਮਾਈ ਬੋਝੇ ਚੋਂ ਹੱਥ ਕੱਢ ਮੇਰਾ ਸਤਿਗੁਰੂ ਅੰਤਰਜਾਮੀ ਕਹਿੰਦੀ ਚਲੀ ਗਈ ਅਤੇ ਸੰਗਤ ਤੇ ਸਤਿਗੁਰੂ ਜੀ ਹੱਸਣ ਲੱਗ ਪਏ। ਫਿਰ ਆਪੋ ਵਿੱਚ ਭਜਨ ਕੀਤਾ, ਵੇਖੋ ਸ਼ਰਧਾ ਭੀ ਹੈ ਤੇ ਸ਼ਰੀਕੇ ਦੀ ਲਾਜ ਭੀ। ਸਤਿਗੁਰੂ ਜੀ ਭਜਨ ਕੀਤਾ, ਗ੍ਰਹਿਸਥੀਆਂ ਨੂੰ ਕਈ ਸ਼ਰੀਕੇ ਦੀਆਂ ਲਾਜਾਂ ਭੀ ਧਰਮ ਵਾਲੇ ਪਾਸੇ ਨੂੰ ਪ੍ਰੇਰਦੀਆਂ ਨੇ। ਉਸੇ ਮਾਈ ਪਿਛਲੇ ਪੈਰ ਦੇ ਦੀਵਾਨ ਵਿੱਚ ਸ਼ਰੀਕਣੀਆਂ ਦੇ ਨਾਲ ਆ 1 ਰੁਪਇਆ ਭੇਟਾ ਧਰ ਸਤਿਗੁਰੂ ਜੀ ਨੂੰ ਮੱਥਾ ਟੇਕਿਆ ਤੇ ਕਿਹੋ ਸੂ, ਨੀ ਕੁੜੀਓ ਇਹ ਸਤਿਗੁਰੂ ਜੀ ਬੜੇ ਅੰਤਰਜਾਮੀ ਜੇ, ਸਵੇਰੇ ਮੇਰੇ ਮਨ ਦੀ ਬੁੱਝ ਚੁਬਾਰੇ ਵਿੱਚ ਮੈਨੂੰ ਸਮਝਾਪੇ ਹੀ ਨਾ ਸੀ, ਮੈਂ ਮਗਰੋਂ ਵੀ ਸੁਣਿਆ ਸੀ ਤੇ ਹੁਣ ਵੀ ਜਾਣਿਆ ਹੈ, ਚੁਬਾਰੇ ਵਿੱਚ ਆਪ ਹੀ ਸਨ, ਮੈਂ ਝੱਲੀ ਨੇ ਜਿਨ੍ਹਾਂ ਨੂੰ ਜਾ ਪੁੱਛਿਆ ਸੀ ਉਹ ਆਪ ਹੀ ਸਨ। ਪ੍ਰੇਮਣ ਮਾਈ 2। ਇਸੇ ਤਰ੍ਹਾਂ ਇੱਕ ਸਮੇਂ ਵਲਟੋਏ ਦੌਰੇ ਗਿਆ, ਸਤਿਗੁਰੂ ਜੀ ਦੇ ਇੱਕ ਮਾਈ ਪੁੱਤਰਾਂ ਤੋਂ ਵੱਖਰੀ ਆਮਦਨ ਰੱਖਦੀ ਸੀ। ਉਸਦੇ ਪੁੱਤਾਂ ਦੀ ਅਰਜ਼ ਤੇ ਸਤਿਗੁਰੂ ਜੀ ਉਸਦੇ ਘਰ ਗਏ, ਪੁੱਤਾਂ ਨੂੰਹਾਂ ਮੱਥਾ ਟੇਕਿਆ, ਪਰ ਮਾਈ ਨੂੰ ਕਾਹਲ ਨਾਲ ਕੁੰਜੀ ਨਾ ਆਪਣੀ ਲੱਭੇ ਤੇ ਕਵੇ, ਜੇ ਸਾਡੇ ਘਰ ਆਏ ਹੋ ਹੁਣ ਜਾਣ ਦੀ ਕਾਹਲ ਨਾ ਕਰੋ, ਜਰਾ ਕੋ ਤੇ ਬਵੋ। ਝੱਟ ਬਾਅਦ ਥਾਂ ਥਾਂ ਭਾਲਦੀ ਨੂੰ ਚੇਤਾ ਆ ਗਿਆ, ਕੁੰਜੀ ਨਾਲੇ ਸੁੱਥਣ ਦੇ ਨਾਲ ਹੀ ਬੱਧੀ ਸੀ, ਪਰ ਕਾਹਲ ਨਾਲ ਮਾਈ ਤੋਂ ਖੁੱਲ੍ਹੇ ਨਾ, ਸਤਿਗੁਰੂ ਜੀ ਕਾਹਲ ਨਾਲ ਅਗਲੇ ਨਗਰ ਜਾਣਾ ਸੀ। ਮਾਈ ਕਹੇ, ਜੇ ਆਏ ਹੋ ਝੱਟ ਟਿਕੋ ਤੇ ਸਹੀ, ਕਾਹਲ ਕਾਹਦੀ ਜੇ, ਕਿਹੜੀ ਤੁਸਾਂ ਅੱਗੇ ਜਾ ਕੇ ਆਪ ਪਕਾ ਕੇ ਖਾਣੀ ਹੈ, ਕਈ ਲਾਗ ਜੀ ਸਵੇਰ ਦੇ ਟੁਰੇ ਜਾ ਲੋਹਾ ਚੁੱਲ੍ਹੇ ਪੁੱਟਦੇ ਹੋਣਗੇ। ਮਾਈ ਨੇ ਸੰਦੂਕ ਵਿੱਚੋਂ ਬੇਗਣੇ ਹੀ ਰੁਪਈਏ ਮੁੱਠ ਭਰ ਮੱਥਾ ਲਿਆ ਟੇਕਿਆ ਤੇ ਕਿਹਾ, ਜੇ ਤੁਸਾਂ ਵਕਤ ਨਹੀਂ ਗਿਣਿਆ ਤਾਂ ਮੈਂ ਵੀ ਕਿਉਂ ਗਿਣ ਮੱਥਾ ਟੇਕਾਂ। ਸਤਿਗੁਰੂ ਜੀ ਨੇ ਮੁਸਕਰਾਉਂਦਿਆਂ ਬਚਨ ਕੀਤਾ, ਮੈਂ ਤੇ ਭਾਈ ਜੀ ਵਜ਼ੀਰ ਸਿੰਘ ਵੀ ਗਿਣ ਕੇ ਨਹੀਂ ਬੋਝਿਆਂ ਵਿੱਚ ਮਾਇਆ ਪਾਉਂਦੇ, ਗਿਣਿਆ ਮਾਇਆ ਵੱਧਦੀ ਵੀ ਨਹੀਂ ਤੇ ਚਿੱਤ ਦੀ ਸ਼ਰਤ ਚਿਤਵਣੀ ਵੀ ਆਪਣੇ ਵੱਲ ਖਿੱਚੀ ਰਹਿੰਦੀ ਹੈ। ਸੂਬਾ ਮਸਤਾਨ ਸਿੰਘ ਜੀ ਨੇ ਦੱਸਿਆ, ਸਤਿਗੁਰੂ ਜੀ ਮੈਨੂੰ ਉਚੇਚਾ ਨੇੜੇ ਸੱਦ ਕਿਹਾ, ਤੂੰ ਸਬੱਬੀ ਸਾਡੇ ਨਾਲ ਆਇਆ ਹੈ, ਸੰਤ ਮਸਤਾਨ ਸਿੰਘ ਜੀ ਤੋਂ ਪੁਰਾਣੇ ਬਚਨ ਪੁੱਛ ਕੇ ਲਿਖ ਲੈ, ਲਿਖਿਆ ਕਦੀ ਕੰਮ ਆਉਂਦਾ। ਮੈਂ ਸੂਬਾ ਮਸਤਾਨ ਸਿੰਘ ਪਿੰਡ ਰਾਏਸਰ ਸੰਗਰੂਰ ਜੀ ਪਾਸ ਉਹਨਾਂ ਦੇ ਘਰ ਜਾ ਅਰਜ਼ ਕੀਤੀ, ਮੈਨੂੰ ਕੋਈ ਪੁਰਾਣੇ ਬਚਨ ਲਿਖਾਓ। ਮੈਂ ਅੱਗੇ ਵੀ ਬਿਰਧਾਂ ਤੋਂ ਗੁਰੂ ਜਸ ਦੇ ਬਚਨ ਲਿਖਦਾ ਹਾਂ। ਇਸ ਤਰ੍ਹਾਂ ਸਤਿਗੁਰੂ ਜੀ ਹੁਕਮ ਕਰ, ਕੀਨੇ ਨਿਹਾਲ ਮਿਹਰ ਕਰਦੇ ਤੇ ਕਹਿੰਦੇ, ਤੂੰ ਪੁਰਾਣੇ ਸਾਧਾਂ ਬਿਰਧਾਂ ਦੇ ਬਚਨ ਲਿਖ ਲਿਆ ਕਰ। ਮੈਂ ਸੂਬਾ ਜੀ ਨੂੰ ਕਿਹਾ, ਮੈਂ ਆਪ ਦੇ ਪਿਤਾ ਸੰਤ ਉੱਤਮ ਸਿੰਘ ਜੀ ਦੇ ਕੁਝ ਬਚਨ ਅੱਗੇ ਆਪ ਤੋਂ ਲਿਖੇ ਹੋਏ ਹਨ। ਸਤਿਗੁਰੂ ਰਾਮ ਸਿੰਘ ਜੀ ਦੇ ਸਮੇਂ ਤਬੇਲੇ ਵਾਲੀ ਕੰਧ ਸਣੇ ਸਾਥੀਆਂ ਦੇ ਬਣਾਈ। ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਪ੍ਰਗਟ ਹੋਣ ਦੀ ਆਕਾਸ਼ ਬਾਣੀ ਹੋਣੀ ਤੇ ਸੰਤ ਜੀ ਨੇ ਘਿਓ ਘਰੋਂ ਲੈ ਭੈਣੀ ਸਾਹਿਬ ਜਾਣਾ ਤੇ ਗੁਰੂ ਹਰੀ ਸਿੰਘ ਜੀ ਦੇ ਹੁਕਮ ਨਾਲ ਸਤਿਗੁਰੂ ਜੀ ਨੂੰ ਭਜਨ ਦੱਸਣਾ ਆਦਿ ਕੁਝ ਹੋਰ ਕੌਤਕ ਵੀ ਲਿਖੇ ਹਨ। ਕੋਈ ਹੋਰ ਨਵੇਂ ਬਚਨ ਸੁਣਾਵੇ ਜੋ ਮੈਂ ਅੱਗੇ ਨਾ ਸੁਣੇ ਲਿਖੇ ਹੋਣ। ਸੂਬਾ ਜੀ ਨੇ ਦੱਸਿਆ, ਗੁਰੂ ਹਰੀ ਸਿੰਘ ਜੀ ਇੱਕ ਸਮੇਂ ਗੱਡਾ ਵਾਹੁੰਦੇ ਆਏ ਤੇ ਮੇਰੇ ਪਿਤਾ ਜੀ ਨੂੰ ਬਾਹਰੋਂ ਸੁਨੇਹਾ ਭੇਜਿਆ, ਇੱਕ ਭੈਣੀ ਸਾਹਿਬ ਦਾ ਤਰਖਾਣ ਹੈ ਜੋ ਆਪ ਨੂੰ ਮਿਲਣਾ ਚਾਹੁੰਦਾ। ਪਿਤਾ ਉੱਤਮ ਸਿੰਘ ਜੀ ਜਾ ਚਰਨੀ ਲੱਗੇ ਤੇ ਕਿਹਾ, ਤੁਸਾਂ ਘਰ ਆਉਣਾ ਸੀ ਤੇ ਇੱਕ ਤਰਖਾਣ ਕਿਉਂ ਆਪ ਨੂੰ ਕਹਿਣਾ ਸੀ? ਗੁਰੂ ਹਰੀ ਸਿੰਘ ਜੀ ਕਿਹਾ, ਮੈਂ ਤੇ ਇੱਕ ਤਰਖਾਣ ਹੀ ਹਾਂ, ਦਰਸ਼ਨ ਹੀ ਤੁਹਾਡਾ ਕਰਨਾ ਸੀ। ਗੁਰੂ ਕੇ ਸਿੱਖ ਮਨ, ਹੋਰ ਘਰ ਜਾਣ ਦੀ ਕੋਈ ਲੋੜ ਨਾ ਸੀ। ਤਾਂ ਪਿਤਾ ਜੀ ਕਿਹਾ, ਏਡੀ ਗਰੀਬੀ ਰੱਖਣ ਦੀ ਆਪ ਨੂੰ ਕੀ ਲੋੜ ਏ, ਤੁਸੀਂ ਤਾਂ ਸਤਿਗੁਰਾਂ ਦੇ ਭਾਈ ਹੋ। ਤਾਂ ਗੁਰੂ ਹਰੀ ਸਿੰਘ ਉੱਤਰ ਦਿੱਤਾ, ਮੈਨੂੰ ਸਤਿਗੁਰੂ ਰਾਮ ਸਿੰਘ ਜੀ ਦੀ ਵਡਿਆਈ ਨੇ ਹੀ ਗਰੀਬੀ ਸਿਖਾਈ ਹੈ, ਮੈਂ ਗਰੀਬੀ ਰੱਖਾਂ ਤਾਂ ਹੀ ਉਹਨਾਂ ਦੀ ਵਡਿਆਈ ਹੈ ਕਿ ਵੇਖੋ ਸਤਿਗੁਰਾਂ ਦੇ ਭਾਈ ਵਿੱਚ ਕਿੱਡੀ ਗਰੀਬੀ ਤੇ ਸਮਾਈ ਹੈ। ਸੂਬਾ ਜੀ ਦੱਸਿਆ, ਪਿਤਾ ਜੀ ਦੱਸਦੇ ਸੀ 1925-26 ਦੀ ਬਾਤ ਹੈ, ਭੈਣੀ ਸਾਹਿਬ ਸਤਿਗੁਰੂ ਰਾਮ ਸਿੰਘ ਜੀ ਦੀ ਇੱਕ ਦਿਨ ਗੁਰੂ ਹਰੀ ਸਿੰਘ ਜੀ ਨੂੰ ਉਚੇਚੇ ਆਸਣ ਤੇ ਅੰਦਰ ਲੰਗਰ ਪਾਸ ਬਹਾ ਆਪਣੇ ਜੈਸਾ ਪੁਸ਼ਾਕਾ ਪਹਿਨਾ ਸਿੱਖਾਂ ਨੂੰ ਪੁੱਛਿਆ ਸੀ, ਵੇਖੋ ਮੇਰੇ ਤੇ ਇਹਦੇ ਵਿੱਚ ਕੋਈ ਫਰਕ ਹੈ? ਤਾਂ ਸਭ ਸੰਗਤ ਦੇਖਿਆ, ਦੋਵੇਂ ਸਰੂਪ ਇੱਕੋ ਜਿਹੇ ਪਾਸੇ। ਸਤਿਗੁਰੂ ਜੀ ਪਲ ਬਾਅਦ ਗੁਰੂ ਹਰੀ ਸਿੰਘ ਜੀ ਨੂੰ ਉਹ ਪੁਸ਼ਾਕਾ ਲੁਹਾ ਹੋਰ ਬਸਤਰ ਪਵਾ ਕਿਹਾ, ਜਾਓ ਤੁਸੀਂ ਆਪਣਾ ਵਿਹਾਰ ਕਰੋ, ਮੈਂ ਆਪਣਾ ਕੀਤਾ ਹੈ। ਤਾਂ ਸਭ ਸੰਗਤ ਜਾਣਿਆ ਜੋ ਦਸਮ ਜੀ ਦਾ ਵਾਕ ਹੈ, ਦੋਨੋਂ ਭਈਆ ਏਕ ਸਰੂਪ ਹੋਏ ਪਾਸੇ, ਸਤਿਗੁਰ ਆਪ ਮੁੱਖੋਂ ਪ੍ਰਕਾਸ਼ੇ। ਸੋ ਵਾਕ ਸਤਿਗੁਰੂ ਜੀ ਨੇ ਪੂਰਾ ਕੀਤਾ ਹੈ। ਸੂਬਾ ਜੀ ਦੱਸਿਆ, ਸਤਿਗੁਰੂ ਰਾਮ ਸਿੰਘ ਜੀ ਦੇ ਸਮੇਂ ਰਾਏ ਸਰ ਬੜੇ ਸਿੱਖ ਸੀ, ਪਰ ਜਦੋਂ ਤੋਪਾਂ ਅੱਗੇ ਸਿੱਖਾਂ ਦੇ ਉੱਡਣ ਦਾ ਤੇ ਸਤਿਗੁਰਾਂ ਦੇ ਵਿਦੇਸ਼ ਜਾਣ ਦਾ ਭਾਣਾ ਵਰਤਿਆ ਤਾਂ ਸਭ ਨੇ ਕੱਛਾਂ ਲਾ ਦਿੱਤੀਆਂ। ਪਰ ਪਿਤਾ ਜੀ ਆਏ ਹਾਕਮਾਂ ਨੂੰ ਕਿਹਾ, ਜੋ ਸਲਾਹ ਹੈ ਸਜ਼ਾ ਦਿਓ, ਮੈਂ ਕੂਕਾ ਹਾਂ। ਕੁਝ ਚਿਰ ਹਾਜ਼ਰੀ ਥਾਣੇ ਲਵਾਉਣੀ ਪਈ ਤੇ ਪਿੰਡ ਦੇ ਨੰਬਰਦਾਰ ਨੂੰ ਦੱਸ ਕੇ ਕਿਤੇ ਜਾਣਾ ਮਿਲੇ। ਪਿਤਾ ਜੀ ਨੇ ਸਭ ਜ਼ਮੀਨ ਗਹਿਣੇ ਪਾ ਵੇਚ ਸਾਧ ਸੰਗਤ ਨੂੰ ਛਕਾ ਦਿੱਤੀ ਸੀ, ਜੋ ਹੁਣ ਸਭ ਛੁੱਟ ਗਈ ਹੈ। ਫਿਰ ਸੂਬਾ ਜੀ ਦੱਸਿਆ, ਇੱਕ ਕਢਾਣੀ ਘਲੋਟੀ ਦਾ ਉਦਾਸੀ ਸਾਧੂ ਸੀ, ਜੋ ਭਜਨ ਪੁੱਛ ਕੂਕਾ ਸਿੱਖ ਸੱਜ ਗਿਆ ਸੀ। ਲੋਕਾਂ ਉਸ ਨੂੰ ਕਿਹਾ, ਤੂੰ ਸ੍ਰੀ ਚੰਦ ਜੀ ਦਾ ਸਾਥ ਛੱਡ ਕੂਕਾ ਹੋਇਆ ਸੈ, ਹੁਣ ਲੈ ਸਵਾਦ। ਉਸ ਕੱਛ ਲਾ ਦਿੱਤੀ ਤੇ ਸਿਰ ਮੂੰਹ ਮਨਾ ਲਿਆ, ਪਰ ਥੋੜ੍ਹੇ ਚਿਰ ਬਾਅਦ ਹੀ ਉਸ ਦੇ ਸਰੀਰ ਨੂੰ ਜਲਣ ਲੱਗ ਗਈ। ਉਹ ਗੁਰੂ ਹਰੀ ਸਿੰਘ ਜੀ ਪਾਸ ਭੈਣੀ ਸਾਹਿਬ ਗਿਆ ਤੇ ਬਖਸ਼ਿਸ਼ ਦੀ ਅਰਜ਼ ਕੀਤੀ। ਗੁਰੂ ਜੀ ਕਿਹਾ, ਸੰਗਤ ਬਖਸ਼ੇਗੀ। ਉਹ ਸਾਧ ਲਾਲ ਸਿੰਘ ਜੀ ਲਤਾਲੀਆਂ ਪਾਸ ਗਿਆ। ਲਾਲ ਸਿੰਘ ਜੀ ਕਿਹਾ, ਗੁਰੂ ਹਰੀ ਸਿੰਘ ਹੀ ਬਖਸ਼ਣਗੇ। ਗੁਰੂ ਜੀ ਫਿਰ ਕਿਹਾ, ਸੰਗਤ ਹੀ ਬਖਸ਼ੇਗੀ। ਇਸੇ ਤਰ੍ਹਾਂ 60 ਕੋਹ ਪੰਧ ਉਸ 3 ਵਾਰੀ ਕੀਤਾ ਤੇ ਅੰਤ ਸੰਤ ਲਾਲ ਸਿੰਘ ਜੀ ਗੁਰੂ ਕਾ ਹੁਕਮ ਮੰਨ ਉਸ ਨੂੰ ਅੰਮ੍ਰਿਤ ਛਕਾਇਆ, ਰਹਿਤ ਰਖਾਈ, ਭਜਨ ਦੱਸਿਆ ਤਾਂ ਉਸ ਨੂੰ ਜਲਣ ਦੇ ਦੁੱਖੋਂ ਆਰਾਮ ਹੋਇਆ, ਭਜਨ ਵੀ ਫੇਰ ਹੋਣ ਲੱਗਾ। ਮੈਂ ਇਹ ਬਚਨ ਸਤਿਗੁਰੂ ਜੀ ਨੂੰ ਸੁਣਾਇਆ ਤਾਂ ਉਹਨਾਂ ਬਚਨ ਕੀਤਾ, ਕਈਆਂ ਨੂੰ ਇਸੇ ਤਰ੍ਹਾਂ ਸਿੱਝਦਾ। ਗੱਲਾਂ ਜੀਵਨ ਨਗਰ ਦੀਆਂ। ਸਤਿਗੁਰੂ ਜੀ ਜੀਵਨ ਨਗਰ ਦਰਸ਼ਨ ਦਿੱਤੇ। ਕੁਝ ਸਿੱਖਾਂ ਕਿਹਾ, ਘਸੀਟਾ ਸਿੰਘ ਦੇ ਬਿਆਨ ਉਸ ਲਾਭ ਸਿੰਘ ਦੀ ਦਿੱਤੀ ਅਰਜ਼ੀ ਜੋ ਉਸ ਖੱਤਰੀ ਦੀ ਦਿੱਤੀ ਹੈ ਨਾਲ ਨੱਥੀ ਹੋਣ ਕਰਕੇ ਕੋਈ ਖਤਰਾ ਨਹੀਂ। ਸਤਿਗੁਰੂ ਜੀ ਉੱਤਰ ਦਿੱਤਾ, ਅਫਸਰਾਂ ਕਿਹਾ ਹੈ ਉਹ ਅਰਜ਼ੀ ਦਫ਼ਤਰ ਦਾਖਲ ਹੋ ਗਈ ਹੈ, ਹੁਣ ਐਸੀ ਕੋਈ ਲੋੜ ਨਹੀਂ। ਸੰਤ ਨਗਰ ਘਸੀਟਾ ਸਿੰਘ ਅਤੇ ਲਾਭ ਸਿੰਘ ਦੀ ਪਾਰਟੀ ਅੱਡ ਬੈਠਦੀ ਅਤੇ ਸੂਬਾ ਵਰਿਆਮ ਸਿੰਘ ਜੀ ਅਤੇ ਭਗਤ ਸਿੰਘ ਕੰਧਾਰਾ ਸਿੰਘ ਦੀ ਅੱਡ ਬੈਠਦੀ। ਹੋਲਿਓਂ ਹੋ ਸਤਿਗੁਰੂ ਜੀ ਆਉਂਦਿਆਂ ਹੀ ਪੰਚਾਇਤ ਸੰਤ ਨਗਰ ਦੀ ਤੋੜ ਦਿੱਤੀ ਅਤੇ ਕਿਹਾ, ਮਤ ਪਰੇ ਜੋੜੋ, ਇਸ ਸਮੇਂ ਨਿੰਦਾ ਦਾ ਕਾਰਨ ਹੀ ਹੁੰਦਾ ਹੈ ਜੋ ਹੁੰਦਾ ਹੈ। ਇੱਕ ਸਿੱਖ ਅਰਜ਼ ਕੀਤੀ, ਆਪ ਦੇ ਅੰਦਰ ਕਰੀ ਵਾਲਿਆਂ ਸਿੱਖਾਂ ਅਤੇ ਸਰਕਾਰ ਦੇ ਮੰਦੇ ਦੀ ਭਾਵਨਾ ਆਉਂਦੀ ਹੋਵੇਗੀ। ਤਾਂ ਉੱਤਰ ਦਿੱਤੋ ਨੇ, ਕਰੀ ਵਾਲੀਏ ਸਭ ਅੰਤ ਨੂੰ ਤਾਂ ਸਿੱਖ ਹੀ ਹਨ, ਕਿੱਥੇ ਜਾਣਾ ਨੇ। ਕੁਝ ਚਿਰ ਕੁਸੰਗਤ ਦਾ ਅਸਰ ਹਾਲੇ ਹੈ ਉਹਨਾਂ 'ਤੇ ਤੇ ਕਾਂਗਰਸ ਰਾਜ 'ਤੇ ਵੀ ਮੈਨੂੰ ਤਰਸ ਆਉਂਦਾ ਹੈ। ਮੈਂ ਅਰਜ਼ ਕਰਦਾ ਹਾਂ, ਕਰਤੇ ਅੱਗੇ ਕਿ ਇਹਨਾਂ ਦੀ ਬੁੱਧ ਸ਼ੁੱਧ ਹੋਵੇ। ਮੈਂ ਕਿਸੇ ਦਾ ਮੰਦਾ ਚਿਤਵਾ ਆਪਣਾ ਮਨ ਦੁਖੀ ਅਤੇ ਕਾਲਾ ਕਿਉਂ ਕਰਾਂ। ਸਾਰੰਗ ਰਾਗ ਵਿੱਚ ਪੰਜਵੇਂ ਗੁਰਾਂ ਲਿਖਿਆ ਹੈ, ਕਿਆ ਇਹ ਭੂਪਤ ਬੱਪੁਰੇ ਕਹੀਆ ਹੈ, ਕਹੋ ਇਹ ਕਿਸਨੋਂ ਮਾਰ ਹੈ ਅਤੇ ਗੁਰਵਾਕ ਹੈ, ਅਭੂਲ ਨਾ ਭੂਲੈ ਲਿਖਿਓ ਨਾ ਚਲਾਵੈ। ਅਰਥਾਤ ਕੋਈ ਕਿਸੇ ਦਾ ਕਰਤੇ ਦੇ ਹੁਕਮ ਬਿਨਾਂ ਵਿਗਾੜ ਸਵਾਰ ਨਹੀਂ ਸਕਦਾ। ਇਸ ਲਈ ਵਿਚਾਰਵਾਨ ਨੂੰ ਮਨੋ ਨੇਕ ਨੀਅਤ ਅਤੇ ਕੁਦਰਤ ਦੇ ਅਟਲ ਨੇਮ 'ਤੇ ਰਹਿ ਆਪਣਾ ਮਨ ਅਡੋਲ ਰੱਖਣਾ ਚਾਹੀਦਾ ਅਤੇ ਸਭ ਦੇ ਭਲੇ ਦੀ ਅਰਜ਼ ਕਰਨੀ ਲੋੜੀਦੀ ਹੈ। ਇਹ ਸਤਿਗੁਰੂ ਜੀ ਦਾ ਹੁਕਮ ਹੈ। ਇੱਕ ਸਿੱਖ ਅਰਜ਼ ਕੀਤੀ, ਕਈ ਕਹਿੰਦੇ ਹਨ ਚੰਡੀ ਦੀ ਵਾਰ ਦਿਨ ਸ਼ਿਵ ਦੇ ਨਾਲ ਭੀ ਪੜੀ ਜਾ ਸਕਦੀ ਹੈ, ਤਾਂ ਉੱਤਰ ਦਿੱਤੋ ਨੇ ਹਵਨ ਵਿੱਚ ਭਾਵੇਂ ਪਾਠ ਕਰੋ, ਪਰ ਨਿਤਨੇਮ ਸਮੇਂ ਪਾਠ ਸੂਰਜ ਦੇ ਉਗਾ ਨਾਲ ਹੀ ਹੁਕਮ ਹੈ। ਇੱਕ ਮਜ਼੍ਹਬੀ ਸਿੱਖ ਨੇ 14 ਵਿਸਾਖ ਆਸਾ ਦੀ ਵਾਰ ਦੇ ਦੀਵਾਨ ਬਾਅਦ ਬੀਬੀ ਲਿਆ ਅਰਜ਼ ਕੀਤੀ, ਆਨੰਦ ਕਰਨਾ ਹੈ, ਸੱਜਣ ਆਏ ਹੋਏ ਹਨ, ਤਾਂ ਤੁਰੰਤ ਹੁਕਮ ਸੰਤ ਗਿਆਨ ਸਿੰਘ ਜੀ ਨੂੰ ਕੀਤੋ ਨੇ, ਕੜਾਹ ਪ੍ਰਸ਼ਾਦ ਕਰਵਾ ਅਰਦਾਸ ਕਰੋ। ਬੀਬੀ ਆਈ, ਉਹ ਸਤਿਗੁਰੂ ਜੀ ਦੇ ਪਤੀ ਨੂੰ ਮੱਥਾ ਟੇਕ ਪਤੀ ਦੇ ਗਲ ਫੁੱਲਾਂ ਦਾ ਹਾਰ ਅਤੇ ਮਾਲਾ ਪਾ ਕੇ ਖੱਬੇ ਪਾਸੇ ਉਸ ਦੇ ਬੈਠ ਗਈ। ਸੰਤ ਜੀ ਨੇ ਕੜਾਹ ਪ੍ਰਸ਼ਾਦ ਆਏ ਅਤੇ ਅਰਦਾਸਾ ਕੀਤਾ, ਇੱਕ ਲੜਕੇ ਲੜਕੀ ਦਾ ਆਨੰਦ ਹੋਇਆ ਹੈ। ਮੈਂ ਅਰਜ਼ ਕੀਤੀ, ਸੱਚੇ ਪਾਤਸ਼ਾਹੋ, ਨਾ ਹਵਨ ਹੋਇਆ, ਨਾ ਵੇਦੀ, ਨਾ ਲਾਵਾਂ ਪੜੀਆਂ, ਅਤੇ ਸੰਤਾਂ ਕਹਿ ਦਿੱਤਾ ਆਨੰਦ ਹੋਇਆ, ਇਹ ਕਿਵੇਂ? ਸਤਿਗੁਰੂ ਜੀ ਉੱਤਰ ਦਿੱਤਾ, ਮੈਨੂੰ ਇਸ ਮਜ਼੍ਹਬੀ ਸਿੰਘ ਅਤੇ ਉਸਦੀ ਪੁੱਤਰੀ ਦੇ ਸੁਭਾਅ ਦਾ ਪਤਾ ਸੀ। ਮੈਂ ਸੋਚਿਆ ਜੇ ਕੱਲ੍ਹ 'ਤੇ ਪਾਇਆ ਤਾਂ ਕਈ ਸਾਫ ਦਿਲ ਆਇਆਂ ਨੂੰ ਠੋਕਰ ਲੱਗੇਗੀ। ਅਦਬ ਆਦਾਬ ਕੈਸਾ। ਜੀਵਨ ਨਗਰ 17 ਵਿਸਾਖ ਇੱਕ ਭੋਗ ਗ੍ਰੰਥ ਸਾਹਿਬ ਦਾ ਆਸਾ ਦੀ ਵਾਰ ਦੇ ਭੋਗ ਬਾਅਦ ਪਿਆ। ਸੰਤ ਮੰਗਲ ਸਿੰਘ ਜੀ ਕਿਹਾ, ਅੰਗਰੇਜ਼ੀ ਪੜ੍ਹੇ ਲੋਕਾਂ ਮਤਾ ਪਾਸ ਕੀਤਾ ਸੀ ਕਿ ਥੜਾ ਬਣਾ ਗ੍ਰੰਥ ਸਾਹਿਬ ਉੱਤੇ ਪ੍ਰਕਾਸ਼ਿਆ ਜਾਵੇ ਅਤੇ ਤਲੇ ਬੂਟਾਂ ਸਮੇਤ ਬੈਠ ਪੜਿਆ ਜਾਵੇ, ਪਰ ਸ਼੍ਰੋਮਣੀ ਕਮੇਟੀ ਨਹੀਂ ਮੰਨੀ ਕਿ ਇਸ ਤਰ੍ਹਾਂ ਬੇਅਦਬੀ ਬਾਣੀ ਦੀ ਹੁੰਦੀ ਹੈ। ਸਤਿਗੁਰੂ ਜੀ ਉੱਤਰ ਦਿੱਤਾ, ਅੰਗਰੇਜ਼ੀ ਸਕੂਲਾਂ ਵਿੱਚ ਪੜ੍ਹਿਆ ਅੰਦਰ ਗੁਰਬਾਣੀ ਅਤੇ ਗੁਰੂਆਂ ਦਾ ਅਦਬ ਭੀ ਘੱਟ ਜਾਂਦਾ ਹੈ, ਪਰ ਗੁਰੂ ਹਰੀ ਸਿੰਘ ਜੀ ਦਾ ਹੁਕਮ ਹੈ, ਗ੍ਰੰਥ ਸਾਹਿਬ ਪੀੜ੍ਹੇ 'ਤੇ ਪ੍ਰਕਾਸ਼ ਕਰ, ਦੁਆਲੇ ਸੰਗਤ ਬੈਠੇ ਬੜਾ ਅਦਬ ਹੈ, ਥੜਿਆਂ 'ਤੇ ਕੁੱਤੇ ਮੂਤਦੇ ਹਨ। ਸਤਿਗੁਰੂ ਜੀ ਪਾਸ ਇੱਕ ਸਿੱਖ ਅਰਜ਼ ਕੀਤੀ, ਮਾਤਾ ਨਿਕਲੀ ਅਤੇ ਕਹਿੰਦੇ ਹਨ ਢੋਲਕੀ ਨਾ ਵੱਜੇ। ਉੱਤਰ ਦਿੱਤੋ ਨੇ, ਜਦ ਮੈਨੂੰ ਮਾਤਾ ਨਿਕਲੀ ਸੀ, ਮਾਤਾ ਜੀ ਕੇਸਾਂ ਵਿੱਚੋਂ ਜਲ ਵਗਦੇ ਮੇਰੇ ਕੋਲ ਆਉਂਦੇ ਅਤੇ ਕਿਸੇ ਨੂੰ ਢੋਲਕੀ ਵਜਾ ਸ਼ਬਦ ਪੜ੍ਹਨ ਤੋਂ ਨਾ ਰੋਕਿਆ ਸੀ। ਵੈਦ ਅਤੇ ਬਿਮਾਰੀ ਦੱਸਦੇ ਹਨ ਅਤੇ ਦਵਾਈ ਨਾਲ ਫਾਇਦਾ ਹੁੰਦਾ ਹੈ, ਹੋਰ ਅਤੇ ਵਾਧੂ ਗੱਲਾਂ ਹੀ ਆਖਦੇ ਹਨ, ਸਗੋਂ ਗੁਰਬਾਣੀ ਢੋਲਕ ਵਜਾ ਪੜ੍ਹਨੀ ਅਤੇ ਪ੍ਰਤੀਤ ਵਾਲੇ ਨੂੰ ਫਾਇਦਾ ਕਰਦੀ ਜਾਣਨੀ ਚਾਹੀਦੀ ਹੈ। ਧਿਰ ਧਿਰ ਦੀ ਵੈਦਗੀ ਵੀ ਚੰਗੀ ਨਹੀਂ ਹੁੰਦੀ। ਸਮਸੇ ਵਾਲੇ ਜਾਂਦੇ ਹਨ। ਅੰਮ੍ਰਿਤਸਰ 17 ਵਿਸਾਖ ਨੂੰ ਸਤਿਗੁਰੂ ਜੀ ਦਰਸ਼ਨ ਦਿੱਤੇ। ਸੰਤਾਲਾ ਸਿੰਘ ਜੀ ਕਿਹਾ, ਕਈ ਸਿੱਖ ਪਿਛਲੇ ਜ਼ਿਲ੍ਹਿਆਂ ਨੂੰ ਜਾ ਰਹੇ ਹਨ ਅਤੇ ਸਮਸੇ ਦੇ ਬਹੁਤ ਹੀ ਤਿਆਰ ਹਨ। ਸਤਿਗੁਰੂ ਜੀ ਉੱਤਰ ਦਿੱਤਾ, ਮੈਂ ਮੁੱਢੋਂ ਬੜਾ ਬੇਮੁਥਾਸ ਹਾਂ, ਪਰ ਇਹਨਾਂ ਸਿੱਖਾਂ ਲਈ ਮੈਂ ਕੋਈ ਅਫਸਰ ਅਤੇ ਮਹਿਕਮਾ ਨਹੀਂ ਛੱਡਿਆ ਜਿੱਥੇ ਨਹੀਂ ਗਿਆ, ਕੋਲੋਂ ਵੀ ਜੋ ਸਰਿਆ ਇਹਨਾਂ ਦੇ ਹਾਜ਼ਰ ਕਰਿਆ, ਜੇ ਅਜੇ ਵੀ ਜਾਂਦੇ ਹਨ ਤਾਂ ਮੈਂ ਹਾਕਮਾਂ ਨੂੰ ਆਖ ਦਿੰਦਾ ਹਾਂ, ਜਿੱਥੇ ਜੀ ਕਰਦਾ ਜੇ ਇਹਨਾਂ ਦੀ ਜ਼ਮੀਨ ਪਾਓ। ਸਮਸੇ ਵਾਲੇ ਹੁਣ ਪੱਕੀਆਂ ਲਾਂਟਾਂ ਹੋਣ 'ਤੇ ਆਪਣੀ ਮਾਲਕੀ 'ਤੇ ਜੂ ਆ ਗਏ ਹਨ। ਅੱਗੇ ਸੁਣਿਆ ਸਮਸੇ ਵਾਲਿਆਂ ਅਤੇ ਹੋਰ ਸੰਬੰਧੀਆਂ ਦੀ ਬੜੀ ਮਦਦ ਹੋਈ ਹੈ, ਹੁਣ ਹੱਕ 'ਤੇ ਕੁਝ ਦਿਨ ਇਹਨਾਂ ਨੂੰ ਖੂਹ 'ਤੇ ਦੂਜੀ ਹਲਟੀ ਪਾ ਕੱਟਣੇ ਚਾਹੀਦੇ ਹਨ। ਦਿੱਲੀ ਗਊ ਰੱਖਿਆ ਸੰਮੇਲਨ। ਸਤਿਗੁਰੂ ਜੀ ਦਿੱਲੀ ਗਊ ਰੱਖਿਆ ਸੰਮੇਲਨ 'ਤੇ ਦਰਸ਼ਨ ਦਿੱਤੇ। ਸਾਧ ਸੰਗਤ ਭੀ ਜੁੜੀ, ਦੀਵਾਨ ਲੱਗਾ, ਘੰਟਾ ਨਾਮ ਸਿਮਰਨ ਵੀ ਹੋਇਆ, ਬਹੁਤ ਸਾਧੂ ਹੋਰ ਧਰਮ ਦੇ ਵੀ ਆਏ ਸੀ। ਸਭ ਬੋਲੇ ਕਿ ਸਰਕਾਰ ਡੇਰਿਆਂ ਦੀ ਜਾਇਦਾਦ ਆਪਣੇ ਹੱਥ ਲੈਣਾ ਚਾਹੁੰਦੀ ਹੈ ਅਤੇ ਡੇਰੇਦਾਰਾਂ ਨੂੰ ਤਨਖਾਹ ਦੇਣਾ ਚਾਹੁੰਦੀ ਹੈ। ਜੋ ਕਾਨੂੰਨੀ ਅਤੇ ਹਿੰਮਤੀ ਚਾਰਾ ਹੁੰਦਾ ਹੈ ਕਰੋ, ਅਤੇ ਗਊਆਂ ਵੀ ਨਹੀਂ ਬਚਦੀਆਂ ਜਾਪਦੀਆਂ, ਕਿਉਂਕਿ ਹਿੰਦੂ ਹੀ ਠੇਕੇ ਲੈ ਚਮੜਾ ਦੇਸ ਵਿਦੇਸ਼ ਨੂੰ ਪਸ਼ੂਆਂ ਦਾ ਘੱਲਦੇ ਹਨ, ਉਹ ਮੁੜਨ ਵਾਲੇ ਨਹੀਂ। ਅੰਗਰੇਜ਼ ਧਰਮੋਂ ਗਿਆ, ਭਾਰਤ ਦੇ ਸਭ ਹਿੰਦੂ ਧਰਮਾਂ ਨੂੰ ਵਕਤ ਟਪਾਉਣ ਅਤੇ ਪੈਸਾ ਕਮਾਉਣ ਵਾਲੇ ਪਾਸੇ ਲਾ ਗਿਆ ਹੈ। ਕਿਸੇ ਧਰਮ ਗੁਰੂ ਤੇ ਪ੍ਰਤੀਤ ਨਹੀਂ। ਅੰਗਰੇਜ਼ੀ ਸਕੂਲਾਂ ਵਿੱਚ ਪੜ੍ਹਿਆਂ ਦੀ ਰਹੀ। ਮੂੰਹ ਤੇ ਮਨ ਮੇਰੇ ਵੱਲ ਰੱਖੋ। ਸਤਿਗੁਰੂ ਜੀ 19 ਵੈਸਾਖ ਕੰਧਾਰਾ ਸਿੰਘ ਨੂੰ ਕਿਹਾ, ਜਦ ਤੇਰੇ ਤੇ ਘਸੀਟਾ ਸਿੰਘ ਵਾਧਾ ਕਰੇ ਤੂੰ ਮੇਰੇ ਵੱਲ ਮੂੰਹ ਕਰ, ਮਨ ਨੂੰ ਰੋਕ ਰੱਖਿਆ ਕਰ। ਕੰਧਾਰਾ ਸਿੰਘ ਕਿਹਾ, ਮੂੰਹ ਤੇ ਤੁਹਾਡੇ ਵੱਲ ਰਹਿੰਦਾ, ਮਨ ਨਹੀਂ ਰਹਿੰਦਾ। ਤਾਂ ਕਿਹੋ ਨੇ, ਤੂੰ ਮੂੰਹ ਨੂੰ ਮੇਰੇ ਵੱਲ ਜੇ ਰੱਖੇਗਾ, ਮਨ ਵੀ ਪਿੰਜਰੇ ਪਏ ਜਨੌਰ ਵਾਂਗ ਆਪੇ ਖਾਪ ਹਾਰ ਖਲੋ ਜਾਏਗਾ। ਇਹਨਾਂ ਦਿਨਾਂ ਤੋਂ ਪਹਿਲਾਂ ਕਈ ਵਾਰ ਸਿੱਖਾਂ ਸੰਤਾਂ ਨੇ ਘਸੀਟਾ ਸਿੰਘ ਤੇ ਕੰਧਾਰਾ ਸਿੰਘ ਦੀ ਬਹਿ ਗੱਲ ਮੁਕਾਈ ਸੀ, ਪਰ ਘਸੀਟਾ ਸਿੰਘ ਚੜ੍ਹਨੋਂ ਨਾ ਸੀ ਮੁੜਦਾ। ਤਾਂ ਹੀ ਸਤਿਗੁਰੂ ਜੀ ਇਹਨਾਂ ਦੇ ਪੰਚਾਇਤ ਵਿੱਚ ਜੁੜ ਬੈਠਣ ਤੋਂ ਪੰਚਾਇਤ ਤੋੜ ਦਿੱਤੀ ਸੀ। ਕੁਝ ਸਿੱਖਾਂ ਅਕਾਲੀਆਂ ਨਾਲ ਮਿਲ ਅਖੰਡ ਪਾਠ ਕੀਤੇ, ਦਸਾਂ ਪਾਤਸ਼ਾਹੀਆਂ ਦੇ ਅਰਦਾਸੇ ਵਿੱਚ ਹੱਥ ਜੋੜ ਖੜ੍ਹੇ। ਸਤਿਗੁਰੂ ਜੀ ਸਦ ਕਿਹਾ, ਮਾਇਆ ਦੇ ਲਾਲਚ ਨੂੰ ਆਤਮਾ ਦੀ ਆਵਾਜ਼ ਨਾ ਦਬਾਇਆ ਕਰੋ, ਜਾਂ ਉਹਨਾਂ ਨਾਲ ਗੱਲ ਕਰ ਲਿਆ ਕਰੋ। ਅਸਾਂ ਅਰਦਾਸਾਂ 12 ਪਾਤਸ਼ਾਹੀਆਂ ਦਾ ਕਰਨਾ ਹੈ, ਜਾਂ ਸਾਥੋਂ ਮਾਇਆ ਲੈ ਲਿਆ ਕਰੋ ਤੇ ਸਾਡੇ ਪਾਠ ਕਰ ਦਿਆ ਕਰੋ। ਸਿੱਖਾਂ ਸਤ ਬਚਨ ਕੀਤਾ। ਧੰਨ ਸਤਿਗੁਰੂ ਪ੍ਰਤਾਪ ਸਿੰਘ। ਸਤਿਗੁਰੂ ਜੀ 21 ਵੈਸਾਖ ਸੈਣੀਆਂ ਦੀ ਅਰਜ ਤੇ ਖਰੀਦੇ ਪਿੰਡਾਂ ਤੋਂ ਲਹਿੰਦੀ ਤਰਫ ਉਹਨਾਂ ਦੇ ਪਿੰਡ ਵਸਾਏ ਤੇ ਖੂਹ ਲਾਏ ਤੇ ਦਰਸ਼ਨ ਦਿੱਤੇ ਤੇ ਉਹਨਾਂ ਦੀ ਵੰਡ ਪੱਧਰੀ ਕੀਤੀ ਤੇ ਧਰਮ ਪਿਆਰ ਨੂੰ ਵੇਖ ਖੂਹ ਵਿਚਕਾਰ ਲਾਇਆ। ਇਹ ਵੇਖ ਕਿਹੋ ਨੇ, ਤੁਹਾਡੇ ਇਸ ਪਿੰਡ ਦਾ ਨਾਮ ਧਰਮਪੁਰਾ ਹੈ, ਤੁਹਾਡੀ ਧਰਮ ਦੀ ਕਿਰਤ ਨੂੰ ਭਾਗ ਲੱਗਾ ਹੈ। ਵਰਿਆਮ ਸਿੰਘ ਜੀ ਜਥੇਦਾਰ ਇਹ ਸੁਣ ਮਸਤ ਹੋ ਉੱਚੀ ਉੱਚੀ ਕਿੰਨੀ ਵਾਰ ਹੀ ਕਿਹਾ, ਧੰਨ ਸਤਿਗੁਰੂ ਪ੍ਰਤਾਪ ਸਿੰਘ, ਧੰਨ ਸਤਿਗੁਰੂ ਪ੍ਰਤਾਪ ਸਿੰਘ, ਧੰਨ ਸਤਿਗੁਰੂ ਪ੍ਰਤਾਪ ਸਿੰਘ ਜੀ, ਧੰਨ ਸਤਿਗੁਰੂ ਪ੍ਰਤਾਪ ਸਿੰਘ ਜੀ, ਵੱਡੇ ਪ੍ਰਤਾਪ ਵਾਲੇ ਜਿਨ੍ਹਾਂ ਦੀ ਮਿਹਰ ਸਦਕਾ ਅਸੀਂ ਸੈਣੀ ਤੇ ਕੰਬੋ ਤੇ ਹੋਰ ਬੇਮਾਲਕ ਮੁਰੱਬਿਆਂ ਦੇ ਮਾਲਕ ਬਣ ਗਏ ਹਾਂ। ਨਹੀਂ ਤੇ ਕੀ ਪਤਾ ਕਿ ਕਿੰਨਾ ਕੁ ਚਿਰ ਅੱਗੇ ਵਾਂਗੂ ਅਸੀਂ ਸਰਦਾਰਾਂ ਦੀਆਂ ਮਾਰਾਂ ਝਿੜਕਾਂ ਖਾਂਦੇ ਤੇ ਹੱਡ ਮਾਰਵੀਂ ਕਮਾਈ ਕਰ ਉਹਨਾਂ ਦੀ ਘਰੀ ਪਾਉਂਦੇ ਰਹਿੰਦੇ। ਸਤਿਗੁਰੂ ਜੀ ਜਥੇਦਾਰ ਨੂੰ ਬਾਹੋਂ ਫੜ ਕਿਹਾ, ਮੈਂ ਤੈਨੂੰ ਕਹਿੰਦਾ ਤੇ ਕੁਝ ਨਹੀਂ, ਕਿਉਂਕਿ ਤੂੰ ਬੇਬਸ ਹੋ ਬੋਲ ਰਿਹਾ ਸੈਂ, ਪਰ ਜਿਸ ਦੀ ਸਿਫਤ ਮੂੰਹ ਤੇ ਕਰੀਏ ਉਹ ਫੁੱਲ ਕੇ ਪਰਮੇਸ਼ਰ ਦੇ ਸ਼ੁਕਰਾਨੇ ਵੱਲੋਂ ਭੁੱਲਦਾ ਹੈ। ਸੰਤਾਲਾ ਸਿੰਘ ਜੀ ਕੋਲੋਂ ਕਿਹਾ, ਗੁਰਬਾਣੀ ਤਾਂ ਕਹਿੰਦੀ ਹੈ, ਸਤਿਗੁਰ ਵੱਡਾ ਕਰ ਸਾਲਾ ਹੀ ਹੈ ਜਿਸ ਵਿੱਚ ਵੱਡੀਆ ਵਡਿਆਈਆ। ਸੱਜਣਾ ਸੁਨੇਹੀਆਂ ਦੀ ਸਿਫਤ ਸੁੱਖ ਲੋੜਦੀ ਏ। ਸਤਿਗੁਰੂ ਤੇ ਉਂਝ ਵੀ ਵੱਡਾ ਹੁੰਦਾ, ਜਿੰਨੀ ਸਿਫਤ ਕਰੀਏ ਉਹ ਫੁੱਲਣ ਵਾਲੇ ਥਾਂ ਤੋਂ ਉੱਪਰ ਹੁੰਦਾ ਹੈ। ਤਾਂ ਸਤਿਗੁਰੂ ਜੀ ਕਿਹਾ, ਮੈਂ ਤੇ ਵਰਿਆਮ ਸਿੰਘ ਨੂੰ ਕਹਿ ਰਿਹਾ ਹਾਂ, ਤੁਸੀਂ ਆਪਣੀ ਰਜਾ ਵਰਤੋਂ ਤੇ ਜਾਣੋ। ਜ਼ਿਲ੍ਹੇ ਲੈਲਪੁਰ ਦਾ ਕਿਹਰ ਸਿੰਘ ਨਾਮਧਾਰੀ ਰਾਮਗੜੀਆ ਰੋਪੜ ਰਹਿੰਦਾ, ਹਜ਼ੀਰਾਂ ਦੇ ਰੋਗ ਤੋਂ ਤੰਗ ਹੋਇਆ, ਕਈ ਇਲਾਜ ਤੇ ਖਰਚ ਕਰਨ ਬਾਅਦ ਜੀਵਨ ਨਗਰ ਆਇਆ। ਅਰਜ ਕੀਤੀ ਉਹ ਸੂ ਰੋਗ ਹਟੇ, ਸਤਿਗੁਰੂ ਜੀ ਹੁਕਮ ਕੀਤਾ ਪਰਹੇਜ਼ ਪੂਰਾ ਰੱਖਣਾ, ਕਾਮ ਕ੍ਰੋਧ ਤੋਂ ਬਚਣਾ, ਖੱਟੇ ਮਿੱਠੇ ਤੇਲ ਬਾਦੀ ਦਾ। ਫਿਰ ਬਾਬਾ ਵੀਰ ਸਿੰਘ ਜੀ ਤੋਂ ਬੂਟੀ ਦਿਲਵਾਈ ਤੇ ਕਿਹਾ, ਕੁਝ ਭਲੇ ਪਾਸੇ ਵੀ ਖਰਚ ਕਰੀ। ਉਹ ਰਾਜੀ ਹੋਇਆ, ਉਸ ਮੇਲਾ ਕੀਤਾ, ਸਤਿਗੁਰੂ ਜੀ ਦਰਸ਼ਨ ਦਿੱਤੇ। ਕੇਹਰ ਸਿੰਘ ਕਿਹਾ, ਦਵਾਈ ਦਾ ਤੇ ਨਾਮ ਹੀ ਸੀ, ਪਰਹੇਜ਼ ਤੇ ਆਪਦੀ ਮਿਹਰ ਤੇ ਨਿਗਾਹ ਹੀ ਰਾਜੀ ਕੀਤਾ। ਤਾਂ ਕਿਹੋ ਨੇ, ਆਪਣਾ ਭਾਗ ਹੀ ਜੀਆਂ ਨੂੰ ਮਿਲਦਾ। ਸਤਿਗੁਰੂ ਜੀ ਧਰਮਪੁਰਿਓਂ ਕਾਰ ਤੇ ਆ ਰਹੇ ਸੀ, ਅੱਗੋਂ ਲਾਭ ਸਿੰਘ ਕੱਕਾ ਤੇ ਚੇਤ ਸਿੰਘ ਮਿਲੇ। ਦੂਰੋਂ ਆਉਂਦੇ ਦੇਖ ਕਾਰ ਲਾਂਭੇ ਕਰ ਲਈ, ਕਿਉਂਕਿ ਉਹਨਾਂ ਕੋਲ ਕੁਹਾੜੀਆਂ ਆਦਿ ਹਥਿਆਰ ਸੀ। ਸਤਿਗੁਰੂ ਜੀ ਬਚਨ ਕੀਤਾ, ਮੈਂ ਜਦ ਤੋਂ ਸੁਣਿਆ ਹੈ ਲਾਭ ਸਿੰਘ ਹੋਰੀ ਆਖਦੇ ਹਨ ਅਸਾਂ ਨੂੰ ਉਹਨਾਂ ਤੋਂ ਖਤਰਾ ਏ। ਮੈਂ ਬੰਦੂਕ ਪਿਸਤੌਲ ਭਰ ਕੇ ਕਾਰ ਵਿੱਚ ਰੱਖਣੇ ਛੱਡ ਦਿੱਤੇ ਹਨ, ਕਿਉਂਕਿ ਜਿਸ ਦੇ ਮਨ ਵਿੱਚ ਖੋਟ ਹੋਵੇ ਉਸ ਨੂੰ ਖਤਰਾ ਹੁੰਦਾ ਹੈ, ਨਾਲੇ ਮੇਰਾ ਕੀ ਹਰ ਜੀ ਦਾ ਰਾਖਾ ਹੋਰ ਹੀ ਹੈ। ਤੇ ਕਾਰ ਲਾਂਭੇ ਉਹਨਾਂ ਨੂੰ ਦੇਖ ਇਸ ਲਈ ਕੀਤੀ ਹੈ ਮਤ ਉਹਨਾਂ ਦੀ ਬਿਰਤੀ ਵਿੱਚ ਖਲਬੜੀ ਪਵੇ। ਮਹਾਂਪੁਰਖ ਕਹਿੰਦੇ ਹਨ, ਜਾਣ ਕੇ ਕਿਸੇ ਨੂੰ ਚੜਾਉਣ ਤੇ ਗਲਾਣ ਕਰਨ ਦਾ ਦੋਸ਼ ਹੁੰਦਾ। ਮੈਂ ਤੇ ਕਰਤੇ ਅੱਗੇ ਅਰਜ ਕਰਦਾ ਹਾਂ ਸਭ ਤੇ ਬਖਸ਼ਿਸ਼ ਹੋਵੇ। ਰੁੱਤ ਫਿਰੀ ਸੁਹੇਵੇ ਸਾਹਿਬ ਦੀ। ਸਤਿਗੁਰੂ ਜੀ ਪਾਸ ਅਰਜ ਕਰ ਸੰਤ ਜੈ ਸਿੰਘ ਜੀ ਬੈਂਕਿਆਂ ਵਾਲਿਆਂ 22 ਵੈਸਾਖ 14 ਸਰੀਰ ਲੈ ਜਾ ਸੁਹੇਵੇ ਸਾਹਿਬ ਅਖੰਡ ਪਾਠ ਆਰੰਭਿਆ। ਸੰਤ ਜੀ ਦੇ ਬੱਚੇ ਨਰੈਣ ਸਿੰਘ, ਕਰਤਾਰ ਸਿੰਘ ਜੀ ਆਦਿ ਪਰਿਵਾਰ ਸਿਆਮ ਰਹਿੰਦੇ ਹਨ। ਸਵਾਦ ਬਣੇ ਕਰਕੇ ਇੱਕ ਹੋਰ ਕੀਤਾ। ਛੱਬੀ ਵੈਸਾਖ ਨੂੰ ਜੀਵਨ ਨਗਰ ਆਏ ਤੇ ਸਤਿਗੁਰੂ ਜੀ ਨੂੰ ਦੱਸਿਆ। ਉੱਥੋਂ ਦੇ ਲੋਕ ਆਪ ਜੀ ਨੂੰ ਬੜਾ ਯਾਦ ਕਰਦੇ ਹਨ ਤੇ ਆਖਦੇ ਹਨ ਜਦੋਂ ਦੇ ਪਾਠ ਕਰ ਗਏ ਹਨ ਕਾਲ ਘਟ ਗਿਆ ਹੈ ਤੇ ਹੁਣ ਹਾੜੀਆਂ ਵੀ ਹੋਣ ਲੱਗ ਪਈਆਂ ਨੇ।